ਤਨੁਵਾਖਿ ਗੁਰੂ ਸਾਹਿਬ ਬਦ ਬਖਤ ਖਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੀ ਸਲਾਨਾ ਯਾਦ ਅੰਦਰ ਇਹ ਜੋ ਗੁਰਮਤਿ ਦੀਵਾਨ ਆਪ ਜੀ ਨੇ ਆਯੋਜਿਤ ਕੀਤੇ ਨੇ ਇਹਨਾਂ ਗੁਰਮਤਿ ਸਮਾਗਮਾਂ ਅੰਦਰ ਸਤਿਗੁਰੂ ਦੇ ਦਰ ਕਰਦੇ ਕੀਰਤਨੀਏ ਮਹਾਂਪੁਰਖ ਵਿਦਵਾਨ ਪੁਰਸ਼ ਆਪ ਜੀ ਨੂੰ ਗੁਰੂ ਯਸ ਨਾਲ ਨਿਹਾਲ ਕਰਦੇ ਰਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਸ਼ ਬੰਸ਼ ਬਾਬਾ ਸਰਬਜੋਤ ਸਿੰਘ ਜੀ ਬਿਰਾਜਮਾਨ ਨੇ ਹੁਣੇ ਆਪ ਜੀ ਨੇ ਬਾਬਾ ਸਤਨਾਮ ਸਿੰਘ ਜੀ ਤੋਂ ਜਿਤਨੇ ਵੀ ਸ਼ਬਦ ਸਰਵਣ ਕੀਤੇ ਨੇ ਹਰ ਸ਼ਬਦ ਪ੍ਰੇਮ ਭਾਵਨਾ ਔਰ ਕਰਨੀ ਵਾਲੇ ਜੀਵਨ ਵਿੱਚੋਂ ਨਿਕਲਿਆ ਹੋਇਆ ਸ਼ਬਦ ਸੀ। ਇਹ ਨਹੀਂ ਕਿ ਉਹਨਾਂ ਨੇ ਸਾਡਾ ਨਾਂ ਵਰਤਿਆ ਅਸੀਂ ਉਹਨਾਂ ਦਾ ਨਹੀਂ, ਸੱਚਾਈ ਸੱਚਾਈ ਹੈ। ਕਮਾਈ ਵਾਲਾ ਦੋ ਸ਼ਬਦ ਵੀ ਕਹਿ ਜਾਏ ਤੇ ਜਗਿਆਸੂ ਕਮਾਣ ਲੱਗ ਪਵੇ, ਪਾਰ ਉਤਾਰਾ ਉਸੇ ਨਾਲ ਵੀ ਹੋ ਜਾਂਦਾ ਹੈ। ਇੱਕ ਵਾਰੀ ਬੜਾ ਭਾਰੀ ਦਰਬਾਰ ਸਜਿਆ, ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਇੱਕ ਮਹਾਂਪੁਰਖ ਨਿਰਮਲੇ ਬਜ਼ੁਰਗ ਬਿਰਧ ਉਹਨਾਂ ਨੂੰ ਕਿਹਾ ਤੁਸੀਂ ਕਥਾ ਸੁਣਾਓ। ਕਿਸੇ ਕਿਹਾ ਵੀ ਸਾਨੂੰ ਤੁਸੀਂ ਗੁਰਮਤ ਦਾ ਤੱਤ ਭਾਵ ਸਮਝਾਓ। ਉਹ ਬਿਰਧ ਮਹਾਂਪੁਰਖ ਉੱਠੇ, ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ ਸਾਧ ਸੰਗਤ ਜੀ, ਸਾਰੀ ਬਾਣੀ ਦਾ ਇੱਕੋ ਭਾਵ ਹੈ, ਨਿਘਰਿਆ ਘਰ ਆਓ। ਬਸ ਇੱਕੋ ਹੀ ਸ਼ਬਦ ਕਿਹਾ ਕਿ ਨਿਘਰਿਆ ਘਰ ਆਓ। ਤੇਰਾ ਮਨ ਬਾਹਰ ਭਟਕਦਾ ਫਿਰਦਾ, ਇਹਨੂੰ ਆਪਣੇ ਘਰ ਵਿੱਚ ਲੈ ਆ। ਆਤਮਾ ਤੇਰੀ ਸਰੀਰ ਵਿੱਚ ਵਿਚਰਦੀ ਹੈ, ਕਈ ਘਰ ਤੂੰ ਵਸਾ ਕੇ ਆਇਆ ਪਰ ਕਿਤੇ ਵੀ ਟਿਕਾ ਨਹੀਂ ਮਿਲਿਆ। ਹਰ ਘਰ ਵਿੱਚੋਂ ਅਖੀਰ ਤੈਨੂੰ ਕੱਢ ਦਿੱਤਾ ਗਿਆ। ਇੱਕ ਕੰਮ ਕਰ, ਨਿਘਰਿਆ ਸ਼ਬਦ ਨੂੰ ਕਮਾ ਕੇ ਆਪਣੇ ਨਿੱਜ ਘਰ ਵਿੱਚ ਆ ਜਾ। ਤੇ ਬਾਬਾ ਜੀ ਨੇ ਜਿਤਨੇ ਵੀ ਸ਼ਬਦ ਕਹਿ, ਦੇਖੋ ਨਿਮਰਤਾ ਹੱਥੀ ਸੇਵਾ। ਮੈਂ ਤਾਂ ਸਿਰਫ ਉਦੋਂ ਬੈਠਾ ਸੋਚ ਰਿਹਾ ਸਾਂ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਖ ਉਹ ਲੱਗਾ ਰੱਬ ਛੇਤੀ, ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ। ਆਓ ਕੁਛ ਮਿੰਟ ਮੈਂ ਆਪਣੀ ਸੰਥਿਆ ਤੁਹਾਨੂੰ ਸੁਣਾ ਸਕਾਂ। ਮੈਂ ਉਪਦੇਸ਼ ਦੇ ਨਹੀਂ, ਜੋ ਸਬਕ ਪਕਾਏ ਨੇ ਉਹ ਸੁਣਾਉਣ ਦਾ ਯਤਨ ਕਰ ਸਕਾਂ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਜੋ ਸ਼ਬਦ ਗਾਇਨ ਕੀਤਾ ਗਿਆ ਔਰ ਜਿਸ ਪਵਿੱਤਰ ਤੁਕ ਦੀ ਵਿਚਾਰ ਬਾਬਾ ਜੀ ਕਰ ਰਹੇ ਸਨ, ਉਸੇ ਨੂੰ ਹੀ ਆਪਾਂ ਅੱਗੇ ਵਿਚਾਰਨ ਦਾ ਯਤਨ ਕਰੀਏ। ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਪ੍ਰਭੂ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦਾ ਰਸਤਾ ਤੇ ਧਰਮ ਦੇ ਜਿਹੜੇ ਸਟੈਪ ਨੇ, ਪੌੜੀ ਹੈ, ਉਸ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ। ਬਾਬਾ ਜੀ ਤਾਂ ਸੇਵਾ ਕਰਕੇ ਸ਼ਬਦ ਕਹਿ ਰਹੇ ਸਨ, ਪਰ ਅਸੀਂ ਤਾਂ ਕੇਵਲ ਪੜ੍ਹਨੇ ਹਾਂ ਤੇ ਪੜ੍ਹ ਕੇ ਸੁਣਾਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਸੰਤਾਂ ਦਾ ਮਾਰਗ ਸ਼ਬਦ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸੰਤ ਦਾ ਜੀਵਨ ਕਿਤਨਾ ਕੁ ਉੱਚਾ ਸੁੱਚਾ ਪਵਿੱਤਰ ਹੈ। ਗੁਰਦੇਵ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸੰਬੰਧਤ ਤਾਂ ਹੈ ਅਨੁਭਵ ਨਾਲ ਹੀ, ਪਰ ਸਾਡੇ ਵਰਗੇ ਲੋਕ ਜੋ ਬੁੱਧੀ ਦੇ ਤਲ ਤੇ ਜੀਂਦੇ ਨੇ, ਉਹਨਾਂ ਨੂੰ ਸਮਝਾਉਣ ਵਾਸਤੇ ਹਜ਼ੂਰ ਨੇ ਬਾਹਰ ਮੁਖੀ ਕੁਝ ਉਦਾਹਰਨਾਂ ਲੈ ਲਈਆਂ ਵੀ ਸਮਝ ਛੇਤੀ ਪੈ ਜਾਏ ਸੰਤ ਦਾ ਮਾਰਗ ਕੀ ਹੈ। ਗੁਰਦੇਵ ਜੀ ਦੇ ਅੰਮ੍ਰਿਤ ਬਚਨ ਜਦੋਂ ਅਸੀਂ ਸੰਤ ਦਾ ਪਵਿੱਤਰ ਜੀਵਨ ਪੜ੍ਹਨੇ ਆ ਬਾਣੀ ਵਿੱਚੋਂ, ਤੇ ਗੁਰਦੇਵ ਨੇ ਤਾਂ ਫੁਰਮਾਇਆ ਕਿ ਸੰਤ ਦਾ ਮਾਰਗ ਇਹ ਹੈ ਕਿ ਅੱਠੇ ਪੈਰ, ਜੋ ਬਾਬਾ ਜੀ ਕਹਿ ਰਹੇ ਸਨ, ਅੱਠੇ ਪੈਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਅੰਗ ਸੰਗ ਜਾਣਦੇ ਨੇ। ਦੂਸਰਾ, ਜੋ ਪਰਮਾਤਮਾ ਜੀ ਕਰਦੇ ਨੇ, ਜੋ ਵਾਹਿਗੁਰੂ ਜੀ ਕਰਦੇ ਨੇ, ਉਹਨੂੰ ਆਪਣੀ ਜ਼ਿੰਦਗੀ ਵਿੱਚ ਮਿੱਠਿਆਂ ਸਮਝਦੇ ਨੇ। ਪਰਮਾਤਮਾ ਦੇ ਕੀਤੇ ਹੋਏ ਉੱਤੇ ਕਦੀ ਵੀ ਉਹ ਤਰਕ ਨਹੀਂ ਕਰਦੇ, ਰਜ਼ਾ ਵਿੱਚ ਹੁਕਮ ਰਜ਼ਾਈ ਚੱਲਦੇ ਨੇ। ਅੱਠ ਪੈਰ ਪ੍ਰਭੂ ਨੂੰ ਨਾਲ ਜਾਣਨਾ, ਜੋ ਪਰਮਾਤਮਾ ਕਰਦਾ ਉਹਨੂੰ ਸਤ ਬਚਨ ਕਰਕੇ ਮੰਨਣਾ, ਤੇ ਉਹਨਾਂ ਦੀ ਜ਼ਿੰਦਗੀ ਦਾ ਕੇਵਲ ਆਧਾਰ ਜੋ ਹੈ ਉਹ ਸ਼ਬਦ ਕੀਰਤਨ ਤੇ ਨਾਮ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਸਾਹਮਣੇ ਦੁਸ਼ਮਣ ਆ ਜਾਏ, ਉਹਨਾਂ ਸਾਹਮਣੇ ਕੋਈ ਪਿਆਰ ਕਰਨ ਵਾਲਾ ਮਿੱਤਰ ਆ ਜਾਏ, ਉਹਨਾਂ ਦੀ ਨਜ਼ਰ ਦੁਸ਼ਮਣ ਲਈ ਵੀ ਹੋਵੇ ਤੇ ਮਿੱਤਰ ਲਈ ਵੀ ਉਹ ਹੈ। ਖੈ ਮਾਰਗ ਬੜਾ ਬਿਖਮ। ਗੁਰਦੇਵ ਜੀ ਦੇ ਬਚਨ ਨੇ ਕਿ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ ਸੰਤ ਕਾ ਮਾਰਗ। ਅੱਠੇ ਪੈਰ ਪਰਮਾਤਮਾ ਦੀ ਯਾਦ ਵੀ ਜੁੜਿਆ ਰਹੇ, आठ पैर निकट कर जाने, प्रभ का किया मीठा माने, एक नाम संतन आधार। परमात्मा दे संतां दा आधार सिर्फ एक परमात्मा दा नाम है, ओ परमात्मा दे नाम दे आसरे ही जिंदे। एक नाम संतन आधार, खोए रहे सब की पगसार, संत रहत सुनो मेरे भाई। ते तन गुरु अर्जुन साहब खुद कह रहे ने दस तारियां, पर सच एवे संतां दी महिमा कोई बयान ही नहीं कर सकता। संत रहत सुनो मेरे भाई, उहां की महिमा कथन ना जाई। साहब कहिंदे वर्तन जाके केवल नाम, नाम ही आधार। ते जिवें असी वर्तने आ संसार विच, उहनां दा वर्तन वर्तारा भी केवल परमात्मा दा नाम है। वर्तन जाके केवल नाम, आनंद रूप कीर्तन विश्राम, मित्र शत्र जाके एक समान है, प्रभ अपने बिन अवर न जाने। ते संत महापुरुष दी कमाई इन्ना कु रंग लियांदी है कि कोट कोट अग काटन हारा ओ करोड़ा करोड़ा जन्मां दे कीते हुए पाप कट दिंदा है। देखो धन गुरु ग्रंथ साहिब दी बाणी दे शब्द ने, पर एक जरूर मैं खिमा करियो मैनू कि अज जदों महापुरुख संत शब्द साध शब्द असी बोलने हां, ते देखो भेख पहला भी सी, याद रखो अज भी है, ते खिमा करियो भेख अगे भी रहेगा। पर सच्चाई पहला भी सी, सच्चाई अज भी है। धन गुरु ग्रंथ साहिब दा शब्द जुगो जुग अटल है, ते ए शब्द दी कृपा नाल सच्चाई भी जुगो जुग अटल ही रहेगी। ए बंदे दे अंदर दी सोच है। भाई गुरदास साहिब ने एक बचन कहा, कहिंदे जेकर किसे अमली नूं कोई अपने पिंड विच्चों बाहर कढ देवे, जां परिवार कहे भी दिन रात अमल खांदा है, इस अमली नूं घरों बाहर तोर दिओ, शायद ए रिश्तेदारां वी जाके इहदी जुंडली इहदे साथियां दा खेड़ा छुट जावे ते इहदा नशा छुट जाएगा। उह कहिंदे ने अपने पिंड विच्चों तां कुसंग छड़ा के तोर देंगे, पर याद रखियो दी बिरती इन्नी माड़ी है, ओ भावे अपने पिंड तो 200 मील दूर भी चला जाए, उथे पहुंच के भी तीजे दिन अपने वर्गे कुसंगी लभ ही लैंदा, क्योंकि ओदी बिरती है। अमली नूं किते भी जाओ अमली लभ जांदे ने, चोर किते भी चला जाए ओनू चोरां दा पता लग जांदा, विषयी बंदा किते भी चला जाए ओनू वासना भोगण वाले जीवन तो गिरिया होया दा पता लग जांदा, ते बंदगी करन वाला धरती दे किसे खिते विच भी चला जाए साचे वे उहदी बिरती करके बंदगी वाले उत्थे भी मिल जांदे। जिहो जी बंदे दी अवस्था है, बस सोच है अपनी अपनी इंसान दी। मैं बेनती कर लगा, साहिब ने कहा भी एक महापुरख अठे पैर परमात्मा दी भगती विच उहदे कीते नूं सत बचन करके मनन वाले, कीर्तन उहनां दी जिंदगी दा आधार नाम दे सहारे जीण वाले, ते करोड़ा जन्मां दे ओ पाप कटन दे समर्थ ने, कोट कोट अग काटन हारा दुख दूर करन, एक दुख कट देने, ते नाल शब्द कह जी के दातारा, ओ सही अर्थां विच जी दान दे दे। जी दान दा संबंध सिमरन नाल, बंदगी नाल, अंदरों जी पहना। कोट कोट अग काटन हारा दुख दूर करन जी के दातारा, सूर बीर बचन के बली, एक है संत का मार्ग। ओ सूरमे ने बचना दे बली ने, सूर बीर बचन के बली, कौला बपरी संती छली, जिस आ माया ने सारी दुनिया नु चलिया है, साचे वे रब दी बंदगी करन वाले संत जन माया नु भी छल गए, ओ एदे तो ऊपर उठ गए। जदो बाणी पढ़दियां होर देखने आपां संत दे मार्ग संबंधी, गुरुदेव जी दा एक पवित्र बचन है, ते उदाहरण एक दित्ती, शायद मैं इत्थे पहला सुनाई होवे क्योंकि बाणी तां नित नवी है। धन गुरु ग्रंथ साहिब विच गुरु अर्जुन देव दा मारू राग भी शब्द है, कहन लगे संत दा मार्ग इस तरह जिवें जमीन विच उग्या होया रुख है, वृक्ष है, पेड़ है, जा इस शब्द वरत ली, क्यों जी ए किवें? कहिंदे ने रुख विच ते संत विच कोई अंतर नहीं, सानू समझाण लई, वृक्ष विच ते संत विच कोई अंतर नहीं, इक्को जिहे ने। ਉਹ ਕਹਿੰਦੇ ਨੇ ਕਿਵੇਂ ਗੁਣ ਇਹ ਉਹਨਾਂ ਦੋਨਾਂ ਦੇ ਇੱਕੋ? ਇਹ ਸਾਡੇ ਸਮਝਾਉਣ ਲਈ ਕਿਹਾ। ਗੁਰਦੇਵ ਨੇ ਉਦਾਹਰਣ ਦਿੱਤੀ, ਪਹਿਲੀ ਗੱਲ ਕਿ ਰੁੱਖ ਰੋਜ਼ ਰੋਜ਼ ਆਪਣੀ ਥਾਂ ਨਹੀਂ ਬਦਲਦਾ, ਇੱਕ ਥਾਂ ਤੇ ਲਾ ਦਿੱਤਾ ਗਿਆ ਤੇ ਉਸ ਰੁੱਖ ਨੇ ਉਸੇ ਥਾਂ ਤੇ ਖਲੋਤੇ ਰਹਿਣਾ ਹੈ। ਜੇ ਮੰਨ ਲਓ ਅਸੀਂ ਟਾਹਲੀ ਦਾ ਰੁੱਖ, ਪਿੱਪਲ ਦਾ ਰੁੱਖ, ਬੋੜ ਦਾ ਰੁੱਖ, ਅੰਬ ਦਾ ਬੀਜ ਬੀਜਨੇ ਆ, ਰੋਜ਼ ਰੋਜ਼ ਅਸੀਂ ਪੱਟ ਕੇ ਥਾਵਾਂ ਬਦਲਾਂਗੇ ਤੇ ਰੁੱਖ ਕਦੀ ਪ੍ਰਫੁੱਲਤ ਨਹੀਂ ਹੁੰਦਾ। ਰੁੱਖ ਦਾ ਪਹਿਲਾ ਗੁਣ ਇਹਵੇ ਕਿ ਜਿੱਥੇ ਇੱਕ ਥਾਂ ਲਾ ਦਿਓ ਸਾਰੀ ਜ਼ਿੰਦਗੀ ਕੇਵਲ ਉਸੇ ਥਾਂ ਤੇ ਹੀ ਟਿਕਿਆ ਰਹਿੰਦਾ। ਕਹਿੰਦੇ ਨੇ ਇੱਕ ਥਾਂ ਤੇ ਟਿਕ ਗਿਆ। ਕਹਿੰਦੇ ਨੇ ਰੱਬ ਦੀ ਬੰਦਗੀ ਕਰਨ ਵਾਲਾ ਸੰਤ ਜਨ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਝੁਕ ਗਿਆ ਹੈ, ਇੱਕ ਮੁਰਸ਼ਦ ਦੇ ਸਾਹਮਣੇ ਮੱਥਾ ਟੇਕ ਦਿੱਤਾ ਹੈ। ਕਹਿੰਦੇ ਨੇ ਉਹ ਕਦੀ ਰੋਜ਼ ਰੋਜ਼ ਥਾਵਾਂ ਨਹੀਂ ਬਦਲਦਾ ਕਿ ਜਿਸ ਨੇ ਚਾਰ ਗੱਲਾਂ ਸੁਣਾਈਆਂ ਉਹਦੇ ਪਿੱਛੇ ਤੁਰ ਪਏ। ਉਹ ਰੁੱਖ ਦੀ ਤਰ੍ਹਾਂ ਜੇ ਖਲੋ ਗਏ ਤੇ ਮਰਦੇ ਦਮ ਤੱਕ ਕੇਵਲ ਇੱਕੋ ਥਾਂ ਤੇ ਅਡੋਲ ਹੀ ਖਲੋਤਾ ਹੈ। ਦੂਜਾ ਰੁੱਖ ਦਾ ਗੁਣ ਇਹ ਵੇ ਕਿ ਇਹ ਸਰਦੀ ਨੂੰ ਵੀ ਸਹਾਰਦਾ, ਇਹ ਗਰਮੀ ਦੀ ਲੂ ਵੀ ਸਹਾਰਦਾ, ਇਹ ਮੋਹਲੇ ਧਾਰ ਬਰਸਾਤ ਪਵੇ ਤੇ ਉਹਨੂੰ ਵੀ ਸਹਾਰਦਾ, ਚੱਲਦੇ ਹੋਏ ਝੱਖੜ ਤੇਜ਼ ਉਹ ਵੀ ਸਹਾਰਦਾ। ਸੱਚ ਇਹ ਵੇ ਗਰਮੀ ਸਰਦੀ ਲੂ ਤੇ ਝੱਖੜ ਵਿੱਚ ਵੀ ਡੋਲੇ ਤੇ ਰੱਬ ਦਾ ਪਿਆਰਾ ਸੰਤ ਜਨ ਜੇ ਲੱਖਾਂ ਵੈਰੀ ਬਣ ਕੇ ਵਿਰੋਧ ਕਰਨ ਉਹ ਤਾਂ ਵੀ ਅਡੋਲ ਹੈ, ਜੇ ਲੱਖਾਂ ਬੰਦੇ ਨਿੰਦਕ ਬਣ ਕੇ ਚਾਰ ਚੁਫੇਰੇ ਨਿੰਦਿਆ ਕਰਨ ਉਹ ਤਾਂ ਵੀ ਅਡੋਲ ਹੈ, ਜੇ ਲੱਖਾਂ ਬੰਦੇ ਉੱਠ ਕੇ ਅੱਗੇ ਸਤਿਕਾਰ ਕਰਨ ਵਾਸਤੇ ਆ ਜਾਣ ਜਿਵੇਂ ਲੂ ਨੂੰ ਆਪਣੇ ਤਨ ਤੇ ਝੱਲ ਜਾਂਦਾ ਉਵੇਂ ਸਰਦੀ ਨੂੰ ਵੀ ਝੱਲ ਜਾਂਦਾ। ਉਹ ਹਰ ਵਕਤ ਅਡੋਲ ਹੈ, ਉਹ ਹਰ ਮੌਸਮ ਵਿੱਚ ਉੱਥੇ ਖਲੋਤਾ ਹੈ। ਵਕਤੀ ਤੌਰ ਤੇ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਰੁਕ ਗਿਆ, ਪਰ ਸੱਚ ਇਹ ਵੇ ਜਦੋਂ ਵਕਤ ਨਿਕਲਦਾ ਹੈ ਉਹ ਉਸੇ ਤਰ੍ਹਾਂ ਹੀ ਅਡੋਲ ਦਾ ਅਡੋਲ ਖਲੋਤਾ ਹੈ। ਤੀਸਰੀ ਬੇਨਤੀ ਕਿ ਰੁੱਖ ਉਹਨੂੰ ਜਦੋਂ ਕੋਈ ਉਹਦੇ ਕੋਲ ਆਉਂਦਾ ਤੂੰ ਇੱਕ ਕੰਮ ਕਰਦਾ ਕਿ ਆਪਣੇ ਆਏ ਹੋਏ ਜਿਹੜਾ ਉਹਦੇ ਕੋਲ ਆ ਜਾਏ, ਧੁੱਪ ਨਾਲ ਤਪਿਆ ਹੋਵੇ ਬੰਦਾ ਤੇ ਰੁੱਖ ਇੱਕ ਕੰਮ ਕਰਦਾ, ਕਹਿੰਦਾ ਤੂੰ ਮੇਰੇ ਕੋਲ ਬੈਠ, ਆ ਜਿਹੜੀ ਸੂਰਜ ਦੀ ਕਿਰਨ ਤੇਰੀ ਚਮੜੀ ਨੂੰ ਤਪਾਉਂਦੀ ਪਈ ਏ, ਮੈਂ ਇਹਨੂੰ ਆਪਣੇ ਪੱਤਿਆਂ ਤੇ ਜਰ ਲਵਾਂਗਾ, ਜੇ ਤੂੰ ਮੇਰੇ ਕੋਲ ਆ ਜਾਏਗਾ ਮੈਂ ਪੱਤਿਆਂ ਵਿੱਚ ਧੁੱਪ ਨੂੰ ਇਸ ਗਰਮੀ ਨੂੰ ਜਜ਼ਬ ਕਰ ਲਵਾਂਗਾ, ਪਰ ਤੈਨੂੰ ਮੈਂ ਤਪਸ਼ ਤੋਂ ਬਚਾ ਦੇਵਾਂ। ਰੁੱਖ ਦੇ ਥੱਲੇ ਕੋਈ ਬੈਠੇ, ਰੁੱਖ ਦੇ ਪੱਤੇ ਗਰਮੀ ਸਹਾਰ ਜਾਂਦੇ ਨੇ, ਪਰ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ ਉਹਨੂੰ ਤੱਤੀ ਵਾ ਉਹਨੂੰ ਧੁੱਪ ਨਹੀਂ ਲੱਗਣ ਦਿੰਦੇ। ਫਿਰ ਬੰਦੇ ਦਾ ਇੱਕ ਸੁਭਾਅ ਜੇ ਕਿ ਰੁੱਖ ਦੇ ਥੱਲੇ ਬੈਠਦਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਸਿਰਫ ਇੱਕ ਮਾਰਗ ਤੇ ਧਰਮ ਕੀ ਪੌੜੀ ਦੋ ਹੀ ਬੇਨਤੀਆਂ ਮੈਂ ਕਰਨੀਆਂ। ਬੰਦਾ ਰੁੱਖ ਦੇ ਥੱਲੇ ਸੁੱਤਾ, ਧੁੱਪ ਸੀ ਤੇ ਰੁੱਖ ਨੇ ਬਚਾਇਆ, ਪਰ ਇੱਕ ਬੰਦੇ ਵਿੱਚ ਬੜੀ ਵੱਡੀ ਘਾਟ, ਜੇ ਮੈਂ ਬੰਦਾ ਸ਼ਬਦ ਵਰਤਿਆ, ਆਮ ਬੰਦਾ ਜਿੰਨੀ ਦੇਰ ਤੱਕ ਲੋੜ ਹੈ ਓਨੀ ਦੇਰ ਤੱਕ ਉਹ ਝੁਕੀ ਜਾਂਦਾ ਹੈ, ਤੇ ਜਦੋਂ ਉਹਦੀ ਲੋੜ ਪੂਰੀ ਹੋ ਜਾਏ ਕਈ ਵਾਰੀ ਲੋੜ ਪੂਰੀ ਕਰਨ ਵਾਲਿਆਂ ਦੀਆਂ ਵੀ ਜੜਾਂ ਵੱਢਣ ਲੱਗ ਪੈਂਦਾ ਹੈ। ਇੱਕ ਫਿਤਰਤ ਹੈ ਬੰਦੇ ਦੀ। ਸ਼ੇਕਸਪੀਅਰ ਨੇ ਗੱਲ ਲਿਖੀ ਆਪਣੇ ਨਾਟਕਾਂ ਚ, ਉਹ ਕਹਿੰਦਾ ਆਦਮੀ ਰੁੱਖ ਦੀ ਛਾਂ ਮੰਨਦਾ, ਉਹ ਕਹਿੰਦਾ ਬੰਦਾ ਛੱਤ ਤੇ ਚੜ੍ਹਨਾ ਚਾਹੁੰਦਾ, ਦੋ ਨੇ ਗੱਲਾਂ ਕਹੀਆਂ ਤੇ ਜਦੋਂ ਛੱਤ ਤੇ ਚੜ੍ਹ ਦੇ, ਤੇ ਪੁਰਾਣੇ ਸਮੇਂ ਅੱਜ ਵੀ ਲੱਕੜ ਦੀਆਂ ਪੌੜੀਆਂ ਵਰਤਦੇ ਸਨ ਜਾਂ ਪੱਥਰ ਜਾਂ ਲੋਹੇ ਦੀ ਪੌੜੀ, ਜਿੰਨੀ ਦੇਰ ਤੱਕ ਛੱਤ ਨਹੀਂ ਆਈ ਬੰਦਾ ਪੌੜੀ ਦੇ ਡੰਡਿਆਂ ਨੂੰ ਵੀ ਹੱਥ ਪਾਉਂਦਾ, ਪੈਰ ਵੀ ਰੱਖਦਾ, ਪਰ ਜਦੋਂ ਛੱਤ ਉੱਤੇ ਪਹੁੰਚ ਜਾਂਦਾ ਪਹਿਲਾ ਕੰਮ ਹੀ ਇਹ ਕਰਦਾ ਕਿ ਜਿਸ ਪੌੜੀ ਨੇ ਛੱਤ 'ਚ ਚੜਾਇਆ ਉਹਦੇ ਵਾਲੇ ਪਾਸੇ ਪਿੱਟ ਕਰ ਲੈਂਦਾ। ਇਹ ਕੁਦਰਤੀ ਨੇ, ਜਦੋਂ ਬੰਦਾ ਚੜ੍ਹਦਾ ਤੇ ਇੱਕ ਇੱਕ ਸਟੈਪ ਨੂੰ ਇੱਕ ਇੱਕ ਡੰਡੇ ਨੂੰ ਹੱਥ ਪਾਉਂਦਾ ਪੈਰ ਰੱਖਦਾ, ਪਰ ਜਦੋਂ ਛੱਤ ਤੇ ਪਹੁੰਚ ਜਾਂਦਾ ਕੁਦਰਤੀ ਤੌਰ ਤੇ ਛੱਤ ਵਾਲੇ ਪਾਸੇ ਮੂੰਹ ਰਹਿ ਜਾਂਦਾ, ਜਿਸ ਪੌੜੀ ਨੇ ਚੜਾਇਆ ਉਹਦੇ ਵਾਲੇ ਪਾਸੇ ਪਿੱਟ ਕਰ ਦਿੰਦਾ। ਕਹਿੰਦੇ ਨੇ ਮੰਨ ਲਓ ਸੰਤ ਦਾ ਮਾਰਗ ਕੀ ਹੈ, ਰੁੱਖ ਨੇ ਆਪਣੀ ਛਾਂ ਦਿੱਤੀ, ਥੱਲੇ ਬੈਠੇ ਹੋਏ ਬੰਦੇ ਨੇ ਦੇਖਿਆ ਜਦੋਂ ਧੁੱਪ ਤੋਂ ਬਚ ਗਿਆ, ਨੀਂਦ ਪੂਰੀ ਕਰ ਲਈ, ਉਹਨੇ ਦੇਖਿਆ ਵੀ ਫਲ ਬੜੇ ਪੱਕੇ ਲੱਗੇ, ਰੁੱਖ ਨੂੰ ਫਲ ਲੱਗੇ, ਉਹਨੇ ਜ਼ਮੀਨ ਤੋਂ ਵੱਟਾ ਚੁੱਕਿਆ ਤੇ ਪੂਰੇ ਜ਼ੋਰ ਨਾਲ ਰੁੱਖ ਦੀ ਟਾਹਣੀ ਨੂੰ ਮਾਰਿਆ, ਤੇ ਕਹਿੰਦੇ ਰੁੱਖ ਅੱਗੋਂ ਬੋਲ ਕੇ ਤਾਂ ਕੀ ਉੱਤਰ ਦੇਣਾ ਸੀ, ਹੈ ਤਾਂ ਖਿਆਲ ਹੀ। ਹਜ਼ੂਰ ਕਹਿੰਦੇ ਰੁੱਖ ਨੇ ਕਿਹਾ ਮੈਂ ਤੈਨੂੰ ਛਾਂ ਦਿੱਤੀ, ਤੂੰ ਬੇਸ਼ੱਕ ਮੈਨੂੰ ਵੱਟਾ ਮਾਰ, ਮੈਂ ਵੱਟੇ ਦੇ ਬਦਲੇ ਤੇਰੀ ਭੁੱਖ ਮਿਟਾਉਣ ਲਈ ਕੀਮਤੀ ਫਲ ਦੇਵਾਂਗਾ। ਸੰਤ ਦਾ ਮਾਰਗ ਦੇਖੋ, ਰੁੱਖ ਨੇ ਫਲ ਕਿਹੜੇ ਆਪ ਖਾਣੇ ਨੇ। ਸ਼ਾਸਤਰ ਕਹਿੰਦੇ ਨੇ ਨਦੀ ਕਦੀ ਪਾਣੀ ਨਹੀਂ ਪੀਂਦੀ, ਰੁੱਖ ਕਦੀ ਫਲ ਨਹੀਂ ਖਾਂਦਾ, ਨਦੀ ਵੀ ਕਿਸੇ ਵਾਸਤੇ ਚੱਲਦੀ ਪਈ ਹੈ ਤੇ ਰੁੱਖ ਵੀ ਕਿਸੇ ਵਾਸਤੇ ਬਣਿਆ ਹੈ। ਉਹਨੇ ਵੱਟਾ ਮਾਰਿਆ, ਰੁੱਖ ਨੇ ਫਲ ਦੇ ਦਿੱਤਾ, ਫਲ ਖਾ ਲਿਆ। ਫਿਰ ਬੰਦੇ ਦੀ ਫਿਤਰਤ ਦੇਖੋ, ਜਾਣ ਲੱਗਿਆ ਕਹਿੰਦਾ ਕਿ ਇਸ ਰੁੱਖ ਦਾ ਤਣਾ ਬੜਾ ਮੋਟਾ ਹੈ, ਤੇ ਜੇ ਇਹਨੂੰ ਕੱਟ ਕੇ ਲੈ ਜਾਵਾਂ ਤੇ ਇਹਦੀ ਬੇੜੀ ਬੜੀ ਸੋਹਣੀ ਬਣੇਗੀ, ਇਹਦੇ ਵਿੱਚੋਂ ਦਰਵਾਜ਼ੇ ਤੇ ਖਿੜਕੀਆਂ ਬਾਲੇ ਤੇ ਸ਼ਤੀਰ ਬੜੇ ਚੰਗੇ ਨਿਕਲਣਗੇ। ਰੁੱਖ ਵੇਖ ਕੇ ਮੁਸਕਰਾਉਣ ਲੱਗ ਪਿਆ। ਉਹ ਕਹਿੰਦਾ ਵਾਹ ਬੰਦਿਆ, ਤੇਰਾ ਸੁਭਾਅ ਕੀ ਤੇ ਮੇਰਾ ਕੀ, ਮੈਨੂੰ ਖਲੋਤਾ ਰਹਿਣ ਦਏਗਾ, ਤੇਰੇ ਵਰਗਿਆਂ ਦੀ ਕਈਆਂ ਨੂੰ ਮੈਂ ਛਾਂ ਦਿਆਂਗਾ, ਭੁੱਖ ਮਿਟਾਵਾਂਗਾ, ਪਰ ਜੇ ਤੂੰ ਕੱਟ ਕੇ ਵੀ ਲੈ ਜਾਏਗਾ ਪਰ ਮੇਰਾ ਸੁਭਾਅ ਮੈਂ ਕੱਟਿਆ ਹੋਇਆ ਵੀ ਤੇਰਾ ਭਲਾ ਹੀ ਕਰਾਂਗਾ। ਕਹਿੰਦੇ ਨੇ ਆਦਮੀ ਆਇਆ, ਉਹਨੇ ਰੁੱਖ ਕੱਟਿਆ। ਇਹ ਬਾਣੀ ਦੇ ਬਚਨ ਨੇ, ਕਹਾਣੀ ਨੇ। ਰੁੱਖ ਕੱਟਿਆ ਤੇ ਰੁੱਖ ਨੇ ਆਪਣੇ ਆਪ ਨੂੰ ਫਿਦਾ ਕਰ ਦਿੱਤਾ। ਉਹਨੇ ਚੀਰ ਕੇ ਕਸ਼ਤੀ ਬਣਾ ਲਈ, ਦਰਵਾਜ਼ੇ ਖਿੜਕੀਆਂ ਤੇ ਬਾਲੇ ਸ਼ਤੀਰ ਬਣਾ ਲਏ। ਕਹਿੰਦੇ ਨੇ ਜਦੋਂ ਉਹ ਪਾਣੀ ਦਾ ਵਕਤ ਆਇਆ, ਸੌਣ ਵਰਸਿਆ, ਬਾੜ ਆਇਆ, ਹੜ ਆਏ, ਦਰਿਆਵਾਂ ਦੇ ਚੋ ਚੜੇ, ਤੇ ਜਿਹੜੀ ਕਸ਼ਤੀ ਬੰਦੇ ਨੇ ਬਣਾਈ ਸੀ ਉਹ ਕਸ਼ਤੀ ਨੂੰ ਲੈ ਕੇ ਦਰਿਆ ਪਾਰ ਕਰ ਲੱਗਾ ਪਰਿਵਾਰ ਸਮੇਤ। ਕਹਿੰਦੇ ਨੇ ਉਹ ਰੁੱਖ ਨੇ ਆਦਮੀ ਨੂੰ ਆਪਣੇ ਉੱਤੇ ਬਿਠਾ ਲਿਆ ਕਸ਼ਤੀ ਰੂਪ ਵਿੱਚ। ਫੱਟੇ ਰੁੱਖ ਦੇ ਨੇ, ਫੱਟਿਆਂ ਦੀ ਕਸ਼ਤੀ ਬਣੀ, ਆਦਮੀ ਕਸ਼ਤੀ ਤੇ ਆਪਣੇ ਪਰਿਵਾਰ ਸਮੇਤ ਬੈਠਾ ਹੈ, ਤੇ ਰੁੱਖ ਫਿਰ ਵੀ ਪਾਣੀ ਨੂੰ ਚੀਰ ਕੇ ਦੂਜੇ ਕਿਨਾਰੇ ਲਾਈ ਜਾਂਦਾ। ਕਹਿੰਦਾ ਤੂੰ ਮੈਨੂੰ ਚੀਰਿਆ ਪਰ ਸੱਚ ਇਹ ਵੇ ਮੇਰਾ ਇੱਕ ਸੁਭਾਅ ਹੈ, ਭਾਵੇਂ ਤੂੰ ਟੁਕੜੇ ਟੁਕੜੇ ਕਰ ਦਿੱਤੇ, ਮੈਂ ਚੀਰੇ ਜਾਣ ਤੋਂ ਬਾਅਦ ਵੀ ਤੇਰੇ ਪਰਿਵਾਰ ਦਾ ਭਲਾ ਹੀ ਕਰਾਂਗਾ। ਲੂ ਚੱਲੀ, ਖਿੜਕੀਆਂ ਦਰਵਾਜ਼ਿਆਂ ਨੇ ਲੂ ਸਹਾਰ ਲਈ, ਪਰ ਜਿਹਨੇ ਕੱਟ ਕੇ ਲਿਆਂਦਾ ਉਹਦੇ ਬੱਚਿਆਂ ਨੂੰ ਲੂ ਨਹੀਂ ਲੱਗਣ ਦਿੱਤੀ। ਜਦੋਂ ਸਰਦੀ ਦੀ ਸੀਤ ਚੱਲੀ, ਉਦੋਂ ਰੁੱਖ ਦੇ ਬਣਾਏ ਹੋਏ ਉਸ ਤਖ਼ਤੇ ਦਰਵਾਜ਼ੇ ਖਿੜਕੀਆਂ ਉਹਨਾਂ ਨੇ ਸੀਤ ਨੂੰ ਰੋਕਿਆ ਪਰ ਉਹਦੇ ਬੱਚਿਆਂ ਨੂੰ ਠੰਡ ਨਹੀਂ ਲੱਗਣ ਦਿੱਤੀ। ਕਹਿਣ ਲੱਗੇ ਸੰਤ ਦਾ ਮਾਰਗ ਤਾਂ ਇਤਨਾ ਉੱਚਾ ਹੈ ਕਿ ਜਿਹੜਾ ਕੱਟਣ ਨੂੰ ਆਉਂਦਾ ਉਹਦਾ ਵੀ ਸੰਤ ਭਲਾ ਹੀ ਕਰਦਾ ਹੈ। ਇਹ ਮਾਰੂ ਰਾਗ ਵੀ ਸ਼ਬਦ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ, ਸੰਤ ਕਾ ਮਾਰਗ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਸੰਤ ਨੇ ਦੋਸ਼ ਵੀ ਨਹੀਂ ਦਿੱਤਾ ਤੂੰ ਮੈਨੂੰ ਕੱਟਿਆ। ਹਾਲਾਂਕਿ ਭਾਈ ਵੀਰ ਸਿੰਘ ਹੋਣਾ ਨੇ ਨਾ ਇੱਕ ਥਾਂ ਤੇ ਰੁੱਖ ਦੇ ਨਾਂ ਦੀ ਨਜ਼ਮ ਲਿਖੀ ਹੈ, ਮੈਨੂੰ ਇਹ ਸ਼ਬਦ ਤੋਂ ਮੈਂ ਥੋੜਾ ਹਟ ਕੇ ਚੱਲਣ ਲੱਗਾ। ਉਹ ਕਹਿੰਦਾ ਰੁੱਖ ਨੂੰ ਕੱਟਣ ਆਏ ਉਹ ਕਵੀ ਨੂੰ ਉਹਨਾਂ ਦਾ ਖਿਆਲ, ਹੁਣ ਸਤਿਗੁਰੂ ਨੇ ਆਪਣੇ ਢੰਗ ਨਾਲ ਲਿਆ, ਭਾਈ ਸਾਹਿਬ ਨੇ ਸੀਅਤ ਦਿੱਤੀ ਵੀ ਕੱਟਿਓ ਨਾ। ਉਹ ਕਹਿੰਦੇ ਨੇ ਜਦੋਂ ਰੁੱਖ ਨੂੰ ਕੱਟਣ ਲੱਗੇ ਤੇ ਰੁੱਖ ਆਵਾਜ਼ ਦੇ ਕੇ ਕਹਿੰਦਾ ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ। ਅਸੀਂ ਤੁਹਾਡੀਆਂ ਕੋਠੀਆਂ ਜਿੰਨੀ ਥਾਂ ਤੇ ਨੀ ਘੇਰਨੀ, ਤੁਹਾਡੀ ਖੇਤੀ ਵਾਲੀ ਸਾਰੀ ਜ਼ਮੀਨ ਤਾਂ ਨੀ ਘੇਰਨੀ, ਦੋ ਚਾਰ ਫੁੱਟ ਧਰਤੀ ਤੋਂ ਥਾਂ ਲਈਏ। ਹੇ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧਾ ਜਾਣਾ ਚੜਦੇ, ਘੇਰੇ ਅਤੇ ਫੈਲਾਓ ਅਸਾਨੇ ਵਿੱਚ ਅਸਮਾਨਾ ਹੋਸਣ, ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ। ਰੁੱਖ ਕਹਿੰਦਾ ਮੈਂ ਕਿੰਨੀ ਕੁ ਥਾਂ ਮੱਲੀ, ਬੰਦਗੀ ਕਰਨ ਵਾਲਾ ਜਿੱਥੇ ਬੈਠਦਾ ਉਹਦੀਆਂ ਲੋੜਾਂ ਸੀਮਤ ਨੇ, ਚੇਤੇ ਰੱਖਿਓ। ਪਰ ਰੁੱਖ ਥੋੜੀ ਜਿਹੀ ਥਾਂ ਘੇਰਦਾ ਤੇ ਥੋੜੀ ਜਿਹੀ ਥਾਂ ਘੇਰਨ ਵਾਲਾ ਰੁੱਖ ਕਿੰਨੀਆਂ ਪੁਸ਼ਤਾਂ ਨੂੰ ਸੁੱਖ ਦੇਈ ਜਾਂਦਾ ਹੈ। ਬਾਬਾ ਵੀ ਉਹਦੀ ਸ਼ਾਮ ਮਾਣਦਾ, ਪੋਤਾ ਵੀ ਉਹਦੀ ਸ਼ਾਮ ਮਾਣਦਾ, ਪੜਪੋਤਾ ਵੀ ਉਹਦੀ ਮਾਣਦਾ, ਫਕੀਰ ਕਿੰਨੀ ਕੁ ਥਾਂ ਧਰਤੀ ਤੇ ਬਣਾ ਕੇ ਰੱਖਦਾ ਹੈ। ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਕਹੇ, ਕਹਿਣ ਲੱਗੇ ਸ਼ਸਤਰ ਤੀਖਰ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆਉ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਮਨ ਮੇਰੇ ਰਾਮ ਰਹੋ ਨਿਤ ਨੀਤ, ਦਿਆਲ ਦੇਵ ਕਿਰਪਾਲ ਗੋਬਿੰਦ ਸੁਣ, ਸੰਤ ਨਾ ਕੀ ਰੀਤ, ਸੰਤ ਨਾ ਕੀ ਰੀਤ, ਇਹ ਸੰਤ ਕਾ ਮਾਰਗ ਹੈ। ਚਰਨ ਤਲੈ ਉਗਾਏ ਬੈਸਿਓ, ਸ਼ਰਮ ਨਾ ਰਹੋ ਸਰੀਰ, ਮਾਂ ਸਾਗਰ ਨਹਿ ਵਿਆਪੈ ਖਿਨੈ ਉਤਾਰਿਓ, ਤੀਰ ਤੀਰ ਦਰ ਤੇ ਕਿਨਾਰਾ। ਇੱਕ ਖਿਨ ਵਿੱਚ ਬੇੜੀ ਨੇ ਡੁੱਬਦੇ ਹੋਏ ਬੰਦੇ ਨੂੰ ਕਿਨਾਰਾ ਦੇ ਦਿੱਤਾ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਰੁੱਖ ਵਰਗਾ ਇੱਕ ਸੰਤ, ਉਹਦੀ ਅੰਦਰ ਦੀ ਜਰਨ ਦੀ ਸ਼ਕਤੀ। ਸ਼ਬਦ ਬਾਬਾ ਜੀ ਕਹਿ ਰਹੇ ਸਨ ਕਿ ਵਾਰ ਵਾਰ ਉਹਨਾਂ ਜ਼ਿਕਰ ਨਾਮ ਦਾ ਕੀਤਾ, ਵਾਹਿਗੁਰੂ ਜਪੋ, ਗੁਰਮੁਖ ਰੋਮ ਰੋਮ ਹਰ ਧਿਆਵੈ। ਬਸ ਉਦੋਂ ਖਿਆਲ ਆਇਆ ਕਿ ਇਹ ਦਰ ਘਰ ਸਿਮਰਨ ਤੇ ਸੇਵਾ ਵਾਲਿਆਂ ਦਾ ਹੈ, ਸੇਵਾ ਪੰਥ ਵੀ ਸ਼ਬਦ ਵਰਤੇ, ਐਸਤਾ ਐਸਤਾ ਸ਼ਬਦ ਇਹ ਸੇਵਾ ਪੰਥ ਹੀ ਬਣ ਗਿਆ। ਹੁਣ ਦੇਖੋ ਇੱਕ ਸਿਮਰਨ ਤੇ ਦੂਜੀ ਸੇਵਾ, ਇਹੀ ਤਾਂ ਪਰਮਾਤਮਾ ਤੇ ਗੁਰੂ ਦੇ ਘਰ ਵਿੱਚ ਪ੍ਰਵਾਨ ਨੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜਿਹੜਾ ਸਿਮਰਨ ਕਹੇ ਉਹ ਖੁਰਾਕ ਏ, ਉਹ ਗਜ਼ਾ ਏ, ਸਿਮਰਨ ਘਿਓ ਵੇ ਤੇ ਸੇਵਾ ਵਰਜਿਸ਼ ਹੈ। ਸਮਝਣ ਲਈ ਜੇ ਬੰਦਾ ਕੱਲੀ ਖੁਰਾਕ ਖਾਈ ਜਾਏ ਤੇ ਵਰਜਿਸ਼ ਨਾ ਕਰੇ ਤੇ ਖੁਰਾਕ ਵੀ ਕਈ ਵਾਰੀ ਰੋਗੀ ਕਰ ਜਾਂਦੀ ਏ, ਜੇ ਕੱਲਾ ਵਰਜਿਸ਼ ਹੀ ਕਰੀ ਜਾਏ ਤੇ ਰੋਟੀ ਨਾ ਖਾਏ ਤੇ ਵਰਜਿਸ਼ ਵੀ ਬੰਦੇ ਨੂੰ ਕਈ ਵਾਰੀ ਡੋਬ ਜਾਂਦੀ ਏ। ਮਹਾਰਾਜ ਜੀ ਨੇ ਕਿਹਾ ਤੂੰ ਸਿਮਰਨ ਤੇਰੀ ਖੁਰਾਕ ਹੈ, ਸੇਵਾ ਤੇਰੀ ਵਰਜਿਸ਼ ਹੈ, ਤੂੰ ਸਿਮਰਨ ਦੀ ਖੁਰਾਕ ਲੈ ਕੇ ਵਰਜਿਸ਼ ਕਰੀ ਤੇ ਇਸ ਜਗਤ ਦੇ ਅਖਾੜੇ ਨੂੰ ਜਿੱਤ ਕੇ ਆਵੇ। ਦੇਖੋ ਨਾ ਜਿੱਤਿਆ, ਜਿਨ੍ਹਾਂ ਕੋਲ ਸਿਮਰਨ ਸੀ ਤੇ ਸੇਵਾ ਸੀ ਤੇ ਧੰਨ ਗੁਰੂ ਨਾਨਕ ਬਾਬਾ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਬਖਸ਼ਿਸ਼ ਕੀਤੀ। ਇਹ ਤਨ ਲੱਗੇ ਬਾਣੀਆਂ, ਬਾਣੀ ਤਨ ਨੂੰ ਲੱਗ ਜਾਏ। ਦੇਖੋ ਅਸੀਂ ਸਾਰੇ ਸ਼ਬਦ ਪੜ੍ਹਦੇ ਹਾਂ ਨਾ ਵਿੱਚ ਦੁਨੀਆਂ ਸੇਵ ਕਮਾਈਆ ਵਾਲਾ। ਹੁਣ ਕਈ ਵਾਰੀ ਬੰਦਾ ਖੁਰਾਕ ਖਾਂਦਾ ਪਰ ਖੁਰਾਕ ਲੱਗਦੀ ਨਹੀਂ, ਤੇ ਬੜੀਆਂ ਬੀਬੀਆਂ ਐਸੀਆਂ ਦੇਖੀਆਂ ਜਿਹੜੀਆਂ ਨਿਆਣਿਆਂ ਚੁੱਕ ਕੇ ਕਹਿੰਦੀਆਂ ਨੇ ਕਿ ਬਾਬਾ ਜੀ ਇਹ ਖਾਂਦਾ ਸਭ ਕੁਝ ਪਰ ਪਤਾ ਨਹੀਂ ਕਮਜ਼ੋਰ ਦਾ, ਕਮਜ਼ੋਰ ਇਹਨੂੰ ਲੱਗਦੀ ਨਹੀਂ ਖੁਰਾਕ, ਇਹਦਾ ਮਤਲਬ ਕਿ ਅਸਰ ਨਹੀਂ ਕਰਦੀ। ਇਹ ਤਾਂ ਲੱਗ ਹੈ ਬਾਣੀਆਂ, ਬਾਣੀ ਕਿਤੇ ਲੱਗ ਜਾਏ। ਸੱਚ ਇਵੇਂ ਨਿਆਣੇ ਰੋਟੀ ਖਾਂਦੇ ਨੇ ਪਰ ਰੋਟੀ ਲੱਗਦੀ ਨਹੀਂ ਤੇ ਕਮਜ਼ੋਰ ਦਾ ਕਮਜ਼ੋਰ ਰਹਿੰਦਾ। ਇੱਥੇ ਲੋਕ ਪਤਾ ਨਹੀਂ ਕਿੰਨੀ ਕੁ ਬਾਣੀ ਪੜੀ ਜਾਂਦੇ ਨੇ, ਖਿਮਾ ਕਰਿਓ, ਪਰ ਬਾਣੀ ਲੱਗਦੀ ਘੱਟਦਿਆਂ ਘੱਟ ਨੂੰ ਹੈ, ਪੜ੍ਹਦੇ ਸਾਰਿਆਂ ਖਾਂਦੇ ਸਾਰਿਆਂ ਪਰ ਖੁਰਾਕ ਅਸਰ ਕਿਤੇ ਕਿਤੇ ਦੇ ਕਰਦੀ। ਮਹਾਰਾਜ ਕਹਿੰਦੇ ਕਿ ਬਾਣੀ ਲੱਗ ਜਾਏ, ਇਹ ਤਨ ਲੱਗ ਹੈ ਬਾਣੀਆਂ, ਇਸ ਤਨ ਨੂੰ ਬਾਣੀ ਲੱਗ ਜਾਏ, ਸੁੱਖ ਹੋਵੇ ਸੇਵ ਕਮਾਣੀਆਂ। ਤੇ ਮਹਾਰਾਜ ਕਹਿੰਦੇ ਸਭ ਦੁਨੀਆਂ ਆਵਣ ਜਾਣੀਆਂ, ਤੇ ਅਗਲਾ ਬਚਨ ਕੀਤਾ ਵਿੱਚ ਦੁਨੀਆਂ ਸੇਵ ਕਮਾਈਏ। ਜੇ ਦੁਨੀਆਂ ਵੀ ਸੇਵਾ ਕਰਾਂਗੇ ਤਾਂ ਦਰਗਾਹ ਬੈਸਣ ਪਾਈਏ। ਤੇ ਅਗਲਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਕਹੋ ਨਾਨਕ ਬਾਹਾਂ ਲੁਡਾਈਏ। ਇਹਦੇ ਅਰਥ ਭਾਵੇਂ ਟੀਕਾਕਾਰ ਗੁਰਮੁਖਾਂ ਸਾਰਿਆਂ ਆਪਣੇ ਆਪਣੇ ਢੰਗ ਨਾਲ ਕੀਤੇ। ਕਹੋ ਨਾਨਕ ਬਾਹਾਂ ਲੁਡਾਈਏ ਕੀ ਹੈ, ਦੇਖੋ ਇਹਦੇ ਅਰਥ ਕਰ ਲੱਗਿਆ। ਕਦੀ ਤੁਸੀਂ ਅਖਾੜੇ ਵਿੱਚ ਕੁਸ਼ਤੀ ਖੇਡਣ ਗਏ ਪਹਿਲਵਾਨ ਨੂੰ ਦੇਖਿਆ ਹੋਵੇ? ਚਲੋ ਅੱਜ ਕੱਲ ਜੇ ਮੰਨ ਲਓ ਕਬੱਡੀ ਖੇਡਦੇ, ਇੱਕ ਆਦਮੀ ਕਬੱਡੀ ਪਾ ਕੇ ਆਉਂਦਾ ਉਹਨਾਂ ਦੇ ਪਾਲੇ ਵੀ ਜਾ ਕੇ, ਤੇ ਦੂਜਾ ਨੂੰ ਪਕੜਨ ਦਾ ਯਤਨ ਕਰਦਾ ਜਿਹਨੂੰ ਜਾਫੀ ਕਹਿੰਦੇ, ਜੱਫਾ ਮਾਰਦਾ, ਤੇ ਜੇਕਰ ਉਹ ਕਬੱਡੀ ਪਾਉਣ ਵਾਲਾ ਪਕੜਿਆ ਨਾ ਜਾਏ, ਹੱਥ ਲਾ ਕੇ ਆ ਜਾਏ, ਛੁੱਟ ਕੇ ਆ ਜਾਏ, ਕਦੀ ਤੁਸੀਂ ਉਹਦੇ ਸਰੀਰ ਦਾ ਐਕਸ਼ਨ ਦੇਖਿਓ, ਉਹ ਪੈਰਾਂ ਨਾਲ ਵੀ ਨੱਚਦਾ ਹੁੰਦਾ ਤੇ ਬਾਂਹ ਵੀ ਉੱਚੀ ਕਰਦਾ। ਉਹ ਇੱਕ ਗੱਲ ਕਹਿੰਦਾ, ਵੇਖਣ ਵਾਲਿਓ ਮੈਂ ਵੰਗਾਰ ਕੇ ਲੁੱਡੀਆਂ ਪਾਉਂਦਾ, ਬਾਹਾਂ ਉੱਚੀਆਂ ਕਰਕੇ ਜਿੱਤ ਕੇ ਚੱਲਿਆ। ਮਹਾਰਾਜ ਕਹਿੰਦੇ ਸੇਵਾ ਕਰਨ ਵਾਲਾ ਜਦੋਂ ਰੱਬ ਦੀ ਦਰਗਾਹ ਵੀ ਜਾਂਦਾ, ਸੱਚ ਵੀ ਉਹਦੀ ਬਾਂਹ ਉੱਚੀ ਹੁੰਦੀ, ਉਹ ਲੁੱਡੀਆਂ ਪਾਉਂਦਾ ਜਾਂਦਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਹਦਾ ਮਤਲਬ ਹੈ ਉਹ ਵੰਗਾਰ ਕੇ ਕਹਿੰਦਾ ਮੈਂ ਨਿਕਲਣ ਲੱਗਾ, ਕਿਸੇ ਕੋਲ ਤਾਕਤ ਹੈ ਤਾਂ ਮੈਨੂੰ ਰੋਕ ਕੇ ਦਿਖਾਏ। ਤੇ ਜਦੋਂ ਸਿਮਰਨ ਸੇਵਾ ਕਰਨ ਵਾਲਾ ਕੂਚ ਕਰਦਾ ਹੈ ਨਾ, ਸੱਚ ਵੀ ਉਹਦੇ ਸਾਹਮਣੇ ਜਮਦੂਤ ਵੀ ਨਹੀਂ ਆਉਂਦਾ, ਉਹ ਤਾਂ ਧਰਮ ਰਾਜ ਕੋਲੋਂ ਵੀ ਲੁੱਡੀਆਂ ਪਾਉਂਦਾ ਅੱਗੇ ਨਿਕਲ ਜਾਂਦਾ। ਮਹਾਰਾਜ ਕਹਿੰਦੇ ਨੇ ਕਿ ਇਹ ਤਾਂ ਲੱਗ ਹੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਹੁਣ ਸੇਵਾ ਕਰਦਿਆਂ ਕਰਦਿਆਂ ਨਾਲ ਸਿਮਰਨ ਦੀ ਦਾਤ ਭਾਈ ਸਾਹਿਬ, ਭਾਈ ਕਨਈਆ ਸਾਹਿਬ ਜੀ, ਬਾਬਾ ਜੀ ਜ਼ਿਕਰ ਕਰ ਰਹੇ ਸਨ। ਇੱਥੇ ਜਦੋਂ ਸੰਤ ਰਾਤ ਰਤਨਮਾਲ ਪੜ੍ਹਨੇ ਆਪਾਂ, ਇੱਕ ਦੋ ਇੱਕ ਚੜ੍ਹਾਂਦੀਆਂ ਹੀ ਨੇ ਉਹਨਾਂ ਦੇ ਜੀਵਨ, ਉਹਨਾਂ ਦੀ ਬੰਦਗੀ ਕਮਾਈ, ਕਿਹੜਾ ਪੱਖ ਹੈ ਜਿਹੜਾ ਸੇਵਾ ਪੰਥੀਆਂ ਦੇ ਜੀਵਨ ਵਿੱਚੋਂ ਨਹੀਂ ਮਿਲਦਾ। ਸਨ ਜੇ ਕਥਾ ਦੀ ਗੱਲ ਚੱਲੇ ਵਿਦਵਾਨ, ਕੀਰਤਨ ਦੀ ਗੱਲ ਚੱਲੇਗੀ ਸ਼ਿਖਰ, ਜੇ ਸੇਵਾ ਦੀ ਗੱਲ ਚੱਲੇਗੀ ਸ਼ਿਖਰ, ਜੇ ਲਿਖਾਰੀਆਂ ਦੀ ਗੱਲ ਚੱਲੇਗੀ ਸ਼ਿਖਰ, ਤੇ ਜਦੋਂ ਕਿਤੇ ਪਹਿਲਾਂ ਅੱਡਣ ਸ਼ਾਹੀ ਸ਼ਾਹੀ ਦਾ ਜ਼ਿਕਰ ਚੱਲਦਾ ਤੇ ਉਹ ਵੀ ਸਿਰੇ ਦੀ ਗੱਲ ਹੈ, ਜ਼ਿੰਦਗੀ ਦਾ ਹਰ ਪੱਖ। ਤੇ ਜੇ ਦਲੇਰੀ ਦੇਖੋ, ਤੇ ਜੇ ਕਿਸੇ ਕਹਿ ਦਿੱਤਾ ਕਿ ਦੇਖੋ ਜੀ ਇਹ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਗੁਰੂ ਗੋਬਿੰਦ ਸਿੰਘ ਦੇ ਨਹੀਂ, ਬਹਾਦਰ ਸ਼ਾਹ ਹੈ, ਤੇ ਸੇਵਾ ਪੰਥੀ ਮਹਾਂਪੁਰਸ਼ ਉੱਚੀ ਆਵਾਜ਼ ਵਿੱਚ ਕਹਿੰਦਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ, ਉਹ ਚੁੱਪ ਕਰਕੇ ਚਲਾ ਜਾਂਦਾ ਬਾਦਸ਼ਾਹ। ਤੇ ਜਦੋਂ ਪਿੱਛੋਂ ਸੁਫਕੀਰ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਹੈ? ਵਕਤ ਕਹਿ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਵਿਰੋਧ ਕਰਦੇ ਨੇ, ਤਾਂ ਮੈਂ ਕਿਹਾ ਤੁਸੀਂ ਬਾਬੇ ਨਾਨਕ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ। ਉਹ ਕਹਿਣ ਲੱਗੇ गुरु नानक साहब की जोत ही गुरु गोबिंद सिंह विच वरतदी है, पर अपने तनु बचाने की खातर एटे वड्डे गुरु नु छपा जाना एक किन्नी माड़ी गल है। देखो तुसी अपने तनु बचाने लई गुरु का नाम लुका जाना निडलता। देखो मैं एक उन्हां दिनां दी घटना आप नाल सांझी करनी चाहना। एक तो चलो जल पियाण वाली सी सारे पढ़ने ते सही अर्थां विच जे किते ब्रह्म स्रोतरी ब्रह्म नेष्टी दी गल असीं वेद विचों पढ़ने हां, पर जे किसी ने सारिया विच ब्रह्म नूं देखिया ना ते भाई साहब भाई कन्हैया साहब जी प्रिंसीपल सतबीर सिंह ने एक वारी लैक्चर दिंदे गल कही, वह कहिंदे ने जल प्यारे सन ते सिखां क्या महाराज असीं दुश्मन मारने हां, ਇਹ ਦੁਸ਼ਮਨਾਂ ਨੂੰ ਪਾਣੀ ਪਿਆਉਂਦੇ ਨੇ। ਤੇ ਜਦੋਂ ਬੁਲਾਇਆ ਉਹਨਾਂ ਕਿਹਾ ਮੈਂ ਵੀ ਤਾਂ ਮਾਰਨ ਤੁਰਿਆ ਵਾਂ ਘਰੋਂ। ਕਹਿਣ ਲੱਗੇ ਤੁਹਾਡੇ ਕੋਲ ਸ਼ਸਤਰ ਕਿੱਥੇ, ਕਿਰਪਾਨ ਤੀਰ ਬੰਦੂਕ ਕਿੱਥੇ, ਪਾਣੀ ਦੀ ਮਸ਼ਕ ਤੁਹਾਡੇ ਕੋਲ? ਕਹਿਣ ਲੱਗੇ ਇਹ ਸ਼ਸਤਰ ਨਾਲ ਦੁਸ਼ਮਨ ਮਾਰਦੇ ਨੇ ਤੇ ਜਦੋਂ ਦੁਸ਼ਮਨ ਡਿੱਗਾ ਹੋਇਆ ਪਾਣੀ ਮੰਗਦਾ ਮੈਂ ਉਹਦੇ ਮੂੰਹ ਵਿੱਚ ਪਾਣੀ ਪਾ ਕੇ ਦੁਸ਼ਮਨੀ ਦਾ ਬੀਜ ਪਿਆ ਮਾਰਨਾ, ਮੈਂ ਦੁਸ਼ਮਨੀ ਹੀ ਖਤਮ ਕਰਨਾ ਪਿਆ। ਉਹਨਾਂ ਸਮਿਆਂ ਦੇ ਦਰਮਿਆਨ ਘਟਨਾ ਵਾਪਰੀ, ਮੈਂ ਉਹ ਸਿਮਰਨ ਵਾਲਾ ਪੱਖ ਤੇ ਇੱਕ ਧਰਮ ਸ਼ਬਦ ਸੰਬੰਧੀ ਅਰਜ਼ ਕਰਕੇ ਸਮਾਪਤੀ ਕਰਾਂਗਾ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਹੈ ਜ਼ਿੰਦਗੀ ਨਾਮਾ, ਉਹਦੇ ਵਿੱਚ ਉਹਨਾਂ ਦੇ ਕੋਈ ਸ਼ੇਰ ਨੇ। ਭਾਈ ਨੰਦ ਲਾਲ ਸਾਹਿਬ ਲਿਖਾਰੀ ਬਹੁਤ ਸ਼ਿਖਰ ਦੇ ਨੇ, ਉਹਨਾਂ ਵਰਗਾ ਕਵੀ ਕੋਈ ਨਹੀਂ ਤੇ ਉਹਨਾਂ ਵਰਗੀ ਭਾਵਨਾ ਵਾਲਾ ਵੀ ਸ਼ਾਇਦ ਕਿਤੇ ਨਜ਼ਰ ਆਏ। ਲਿਖਾਰੀ ਖੋਣ ਦੇ ਵਿਦਵਾਨ ਖੋਣ ਦੇ ਬਾਵਜੂਦ ਵਿਦਵਤਾ ਅੱਖਰ ਬੜੀ ਚੰਗੀ ਗੱਲ ਨੇ, ਪਰ ਯਾਦ ਰੱਖੋ ਵਿਦਿਆ ਇੱਕ ਦੀਵਾ ਹੈ ਤੇ ਜੇ ਦੀਵਾ ਚਾਨਣ ਦੇਈ ਜਾਏ ਤੇ ਬਹੁਤ ਚੰਗਾ, ਤੇ ਜੇ ਕਿਤੇ ਦੀਵੇ ਦੀ ਦੁਰਵਰਤੋਂ ਕਰਕੇ ਘਰ ਨੂੰ ਕੋਈ ਅੱਗ ਲੱਗਦਾ ਲਾ ਦੇ ਤੇ ਸਾਰਾ ਘਰ ਵੀ ਸੜ ਸਕਦਾ ਹੈ। ਅੱਖਰ ਲੋਕਾਂ ਨੂੰ ਸੇਧ ਵੀ ਦਿੰਦੇ ਨੇ ਤੇ ਜੇ ਕਿਤੇ ਭੈੜੀ ਮੱਤ ਵਾਲਾ ਅੱਖਰਾਂ ਦਾ ਵਿਦਵਾਨ ਬਣ ਜਾਏ, ਮੈਂ ਸ਼ਬਦ ਭੈੜੀ ਮੱਤ ਵਰਤਿਆ ਖਿਮਾ ਕਰਿਓ, ਉਹ ਕਈ ਵਾਰੀ ਕੌਮ ਨੂੰ ਅੱਗ ਵੀ ਲਾ ਕੇ ਰੱਖ ਦਿੰਦਾ ਹੈ। ਦੀਵਾ ਕੰਮ ਹੀ ਦੋ ਕਰਦਾ, ਚਾਨਣ ਵੀ ਦਿੰਦਾ ਤੇ ਫੂਕਦਾ ਵੀ। ਇਹ ਚੰਗੇ ਬੰਦੇ ਦੇ ਹੱਥ ਵਿੱਚ ਹੋਵੇਗਾ ਤੇ ਉਹ ਲੋਕਾਂ ਨੂੰ ਰਾਹ ਦਿਖਾਏਗਾ, ਤੇ ਮਾੜੇ ਬੰਦੇ ਦੇ ਹੱਥ ਵਿੱਚ ਆ ਗਿਆ ਚੇਤੇ ਰੱਖੋ, ਉਹਨੇ ਕਹਿਣਾ ਇਹਦੇ ਨਾਲ ਅੱਗ ਵੀ ਲੱਗ ਸਕਦੀ ਹੈ, ਉਹ ਅੱਖਰਾਂ ਨਾਲ ਅੱਗ ਵੀ ਲਾ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕੋਲ ਅੱਖਰ ਨੇ, ਕੋਈ ਮੁਕਾਬਲਾ ਨਹੀਂ ਉਹਨਾਂ ਦੇ ਅੱਖਰਾਂ ਦਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਦੇ ਨੇ, ਆਹ ਦੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਨੇ ਤੇ ਸਾਰੀ ਬਾਣੀ ਵਿੱਚ ਹਜ਼ੂਰ ਨੇ ਨਾਨਕ ਪਦ ਦੀ ਵਰਤੋਂ ਕੀਤੀ ਹੈ। ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ ਹੈ, ਪਰ ਕਿਤੇ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕਾਂ ਵਿੱਚ ਕਹੇ ਅੰਗਦ ਨਹੀਂ। ਗੁਰੂ ਅਮਰਦਾਸ ਦੇ 17 ਰਾਗਾਂ ਵਿੱਚ ਕਿਤੇ ਅਮਰਦਾਸ ਸ਼ਬਦ ਵਰਤੀ ਨਹੀਂ। ਗੁਰੂ ਰਾਮਦਾਸ ਸੱਚੀ ਸਰਕਾਰ ਨੇ 30 ਰਾਗਾਂ ਵਿੱਚ ਕਿਤੇ ਰਾਮਦਾਸ ਸ਼ਬਦ ਨਹੀਂ ਵਰਤਿਆ। ਗੁਰੂ ਅਰਜੁਨ ਦੇਵ ਜੀ ਦੇ 30 ਰਾਗ, ਗੁਰੂ ਤੇਗ ਬਹਾਦਰ ਸਾਹਿਬ ਦੇ 15, ਕਿਤੇ ਵੀ ਹਜ਼ੂਰ ਨੇ ਤੇਗ ਬਹਾਦਰ ਆਪਣਾ ਨਾਮ ਹੀ ਨਹੀਂ ਵਰਤਿਆ। ਮਹੱਲਾ ਨੌਵਾਂ ਹੈ, ਪਰ ਥੱਲੇ ਪਦ ਨਾਨਕ। ਇਹ ਸਾਨੂੰ ਸਮਝਾ ਰਹੇ ਸਨ ਕਿ ਬਾਣੀ ਪੜ੍ਹਨ ਵਾਲਿਓ, ਸਰੀਰ ਚੇਂਜ ਹੁੰਦੇ ਪਏ ਨੇ ਪਰ ਜੋਤ ਨਹੀਂ ਜੇ ਚੇਂਜ ਹੋਈ। ਜੋਤ ਉਹੀ ਏ, ਸਰੀਰ ਦੂਜਾ ਬਣ ਕੇ ਸ਼ਬਦ ਬੋਲ ਰਿਹਾ ਪਰ ਜੋਤ ਉਹੀ ਅੰਦਰੋਂ ਕੰਮ ਕਰ ਰਹੀ ਜਿਹੜੀ ਪਹਿਲੇ ਜਾਮੇ ਵਾਲੀ। ਮਹੱਲੇ ਦੂਜੇ, ਤੀਜੇ, ਚੌਥੇ ਹੋ ਸਕਦੇ ਨੇ, ਪਰ ਯਾਦ ਰੱਖਿਓ ਨਾਨਕ ਪਦ ਸਾਰਿਆਂ ਵਿੱਚੋਂ ਇੱਕੋ ਹੀ ਨਿਕਲਦਾ, ਜੋਤ ਇੱਕ ਹੈ। ਮੈਂ ਜੋ ਬੇਨਤੀ ਕਰਨੀ ਚਾਹੁੰਦਾ, ਭਾਈ ਨੰਦ ਲਾਲ ਸਾਹਿਬ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਅਰਥ ਕੀਤੇ। ਹੁਣ ਅਸੀਂ ਗੁਰਮੁਖੀ ਚ ਲਿਖਨੇ ਆ, ਨੰਨੇ ਨੂੰ ਕੰਨਾ ਨੰਨਾ ਤੇ ਕੱਕਾ ਨਾਨਕ। ਜੇ ਆਪਾਂ ਉਰਦੂ ਵਿੱਚ ਲਿਖਾਂਗੇ ਨੂਨ ਅਲਫ ਨੂਨ ਤੇ ਕਾਫ, ਫਾਰਸੀ ਵਿੱਚ ਵੀ ਇਸ ਤਰ੍ਹਾਂ ਲਿਖਿਆ ਜਾਏਗਾ ਕਿ ਨੂਨ ਅਲਫ ਨੂਨ ਕਾਫ, ਉੱਥੇ 4 ਹਰੂਪ ਵਰਤਨੇ, ਅਸੀਂ ਇੱਕ ਮਾਤਰਾ ਕੰਨੇ ਦੀ ਵਰਤਨੇ। ਭਾਈ ਨੰਦ ਲਾਲ ਸਾਹਿਬ ਨੇ ਅਰਥ ਕੀਤੇ, ਕਮਾਲ ਕਰ ਦਿੱਤੀ। ਕਹਿਣ ਲੱਗੇ ਹਰ ਦੋ ਨੂਨ ਨਾਮ ਪਾਕਸ਼ ਨਾਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਕਹਿੰਦੇ ਨਾਨਕ ਸ਼ਬਦ ਦੇ ਅਰਥ ਕੀ ਨੇ? ਹਰ ਦੋ ਨੂਨ ਨਾਮ ਪਾਕਸ਼ ਨਾਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਬੜੇ ਸੌਖੇ ਅਰਥ ਕਰਾਂਗਾ। ਉਹ ਕਹਿੰਦੇ ਨੇ ਪਹਿਲਾਂ ਜਿਹੜਾ ਨੰਨਾ ਲਿਖਿਆ ਨੂਨ ਹੈ, ਇਸ ਅੱਖਰ ਵਿੱਚੋਂ ਸ਼ਬਦ ਬਣਾਉਂਦੇ ਨੇ ਨਾਇਮ, ਧਿਆਨ ਦਿਆ ਜੇ ਅੱਖਰਾਂ ਵਿੱਚੋਂ ਸ਼ਬਦ ਪੱਟੀ ਕੀ ਹੈ, ਅੱਖਰਾਂ ਵਿੱਚੋਂ ਸ਼ਬਦ ਨੇ ਨਾ, ਸੱਸੈ ਸੋਏ ਸ੍ਰਿਸ਼ਟੀ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਊੜੈ ਉਮਾ ਤਾਂ ਕੀ ਕੀਜੈ ਜਾਂ ਕਾ ਅੰਤ ਨਾ ਪਾਇਆ, ਦੱਦੈ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਖਾਰ। ਪਹਿਲਾਂ ਅੱਖਰ ਹੈ, ਅੱਖਰ ਵਿੱਚੋਂ ਫਿਰ ਸ਼ਬਦ ਬਣਾਉਂਦੇ। ਹੁਣ ਉਹਨਾਂ ਨੇ ਨੂਨ ਵਿੱਚੋਂ, ਪਹਿਲੇ ਨੰਨੇ ਵਿੱਚੋਂ ਸ਼ਬਦ ਬਣਾਇਆ ਨਾਈਮ। ਫਾਰਸੀ ਵਿੱਚ ਨਾਈਮ ਨੂੰ ਕਹਿੰਦੇ ਨੇ, ਨਾਈਮ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਨਿਆਮਤਾਂ ਵੰਡਦਾ, ਦਾਤਾਂ ਦਿੰਦਾ। ਉਹ ਕਹਿੰਦੇ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਪਹਿਲਾ ਅੱਖਰ, ਪਹਿਲਾ ਹਰੂਫ ਨੂਨ ਪੜ੍ਹਦੇ ਆ, ਇਹ ਨੰਨਾ ਕਹਿ ਰਿਹਾ ਹੈ ਕਿ ਤੇਰੀ ਝੋਲੀ ਵਿੱਚ ਕਿਤੋਂ ਵੀ ਦੁਨੀਆਂ ਚ ਖੈਰ ਨਹੀਂ ਪਈ, ਤੂੰ ਇੱਕ ਵਾਰੀ ਧੰਨ ਗੁਰੂ ਨਾਨਕ ਦਰ ਤੇ ਝੋਲੀ ਅੱਡ, ਸੱਚ ਇਵੇ ਖਾਲੀਆਂ ਝੋਲੀਆਂ ਭਰਦੇ ਪਏ ਨੇ ਨਿਆਮਤਾਂ ਨਾਲ। ਉਹਨਾਂ ਨੇ ਆਪਣੇ ਢੰਗ ਨਾਲ ਅਰਥ ਕੀਤੇ। ਨਾਈਮ ਦਾ ਅਰਥ ਨਿਆਮਤਾਂ ਦੇਣ ਵਾਲੇ, ਦਾਤਾਂ ਦੇਣ ਵਾਲੇ, ਬਖਸ਼ਿਸ਼ਾਂ ਦੇਣ ਵਾਲੇ। ਤੇ ਦੂਸਰਾ ਵਿੱਚ ਇੱਕ ਨੰਨਾ ਹੋਰ ਲੱਗਾ, ਦੋ ਵਾਰੀ ਨੰਨਾ ਹੁੰਦਾ, ਉਹ ਨੰਨੇ ਦੇ ਅੱਖਰ ਸ਼ਬਦ ਬਣਾਇਆ ਨਸੀਰ। ਨਸੀਰ ਦਾ ਅਰਥ ਕੀ ਕਰਦੇ? ਨਾਈਮ ਦਾ ਅਰਥ ਦਾਤਾਂ ਦੇਣ ਵਾਲੇ, ਤੇ ਨਸੀਰ ਦਾ ਅਰਥ ਕਰਦੇ ਨੇ ਕਿ ਬੰਦਾ ਡਿੱਗ ਪਵੇ। ਸੱਚ ਇਹ ਜੇ ਡਿੱਗੇ ਦਾ ਮਜ਼ਾਕ ਤਾਂ ਲੋਕ ਉਡਾਉਂਦੇ ਨੇ, ਰਿਸ਼ਤੇਦਾਰ ਵੀ ਨਹੀਂ ਬਖਸ਼ਦੇ ਜਦੋਂ ਬੰਦਾ ਡਿੱਗ ਪਵੇ। ਪੈਸਿਆਂ ਪੱਖੋਂ ਡਿੱਗ ਪਵੇ, ਬਿਮਾਰੀ ਪੱਖੋਂ ਸਰੀਰਕ ਤੌਰ ਤੇ ਡਿੱਗ ਪਵੇ, ਮੰਨ ਲਓ ਬੰਦਾ ਆਪਣੇ ਆਚਰਣ ਤੋਂ ਵੀ ਡਿੱਗ ਪਵੇ, ਸਮਾਜ ਨਹੀਂ ਜੇ ਛੇਤੀ ਕੀਤੇ ਚੁੱਕਣ ਨੂੰ ਤਿਆਰ ਹੁੰਦਾ। ਮੈਂ ਸ਼ਬਦ ਸਮਾਜ ਵਰਤੇ। ਸੜਕ ਤੇ ਬੰਦੇ ਦਾ ਐਕਸੀਡੈਂਟ ਹੋਵੇ ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਉਹਨੂੰ ਵੀ ਚੁੱਕਣ ਨੂੰ ਤਿਆਰ ਹਾਂ। ਪਰ ਜੇ ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਡਿੱਗ ਪਵੇ, ਲੋਕ ਉਹਦੇ ਤੋਂ ਨਫ਼ਰਤ ਕਰਦੇ, ਉਹਨੂੰ ਚੁੱਕਣ ਨੂੰ ਤਿਆਰ ਨਹੀਂ। ਨਸੀਰ ਦਾ ਅਰਥ ਹੈ ਮਦਦਗਾਰ। ਇਹਦਾ ਭਾਵ ਇਹ ਵੇ ਕਿ ਜਿਹੜਾ ਆਪਣੀ ਜ਼ਿੰਦਗੀ ਦੇ ਹਰ ਪੱਖ ਤੋਂ ਡਿੱਗ ਪਵੇ, ਤਾਂ ਗੁਰੂ ਨਾਨਕ ਸਾਹਿਬ ਡਿੱਗਿਆ ਹੋਇਆਂ ਨੂੰ ਆਪਣੇ ਗਲੇ ਨਾਲ ਲਾਉਣ ਵਾਲੇ, ਉਹ ਮਦਦਗਾਰ ਨੇ, ਡਿੱਗਿਆਂ ਦੀ ਮਦਦ ਕਰਦੇ ਨੇ। ਕੋੜੀ ਦੀ ਕੁੱਲੂ ਵਿੱਚ ਤਾਂ ਉਹਦਾ ਪਰਿਵਾਰ ਵੀ ਜਾ ਕੇ ਰਾਜੀ ਨਹੀਂ ਕਿ ਇਹ ਨਸੀਰ ਦੇ ਅਰਥ ਨਹੀਂ। ਕੋੜੀ ਦੀ ਕੁੱਲੀ ਵਿੱਚ ਜਾਨਵਰ ਵੀ ਨਹੀਂ ਜਾਂਦੇ, ਤੇ ਮੇਰਾ ਬਾਬਾ ਨਾਨਕ ਉਹਦੀ ਕੁੱਲੀ ਵਿੱਚ ਵੀ ਰਾਤ ਬੈਠ ਕੇ ਕੀਰਤਨ ਪਿਆ ਕਰਦਾ। ਉਹ ਮਦਦਗਾਰ ਨੇ ਨਾਈਮ, ਦਾਤਾਂ ਦੇਣ ਵਾਲੇ, ਤੇ ਨਸੀਰ ਦਾ ਅਰਥ ਹੈ ਮਦਦਗਾਰ। ਤੇ ਵਿੱਚ ਲੱਗਾ ਅਲਫ, ਜਿਹਨੂੰ ਆਪਾਂ ਕੰਨਾ ਕਹਿੰਦੇ। ਅਲਫ ਲਿਖੋ ਤੇ ਏਕੇ ਵਰਗਾ ਬਣਦਾ। ਅਲਫ ਦਾ ਅਰਥ ਜੋ ਇੱਕ ਦੇ ਪੁਜਾਰੀ ਨੇ, ਇੱਕ ਵਿੱਚ ਸਮਾਏ ਨੇ, ਤੇ ਜਿਹੜੇ ਸਾਰੀਆਂ ਦੀਵਾਰਾਂ ਨੂੰ ਤੋੜ ਕੇ ਏਕੇ ਦੇ ਸੂਤਰ ਵਿੱਚ ਪਰੋਣ ਵਾਸਤੇ ਆਏ ਨੇ, ਇੱਕ ਨਾਲ ਜੁੜੇ ਨੇ। ਅਖੀਰ ਤੇ ਸ਼ਬਦ ਹੁੰਦਾ ਕਾਫ ਕੱਕਾ। ਨਾਨਕ ਇਸ ਤਰ੍ਹਾਂ ਹੀ ਲਿਖ ਨੇ, ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ। ਮੈਂ ਦੋ ਨੰਨਿਆਂ ਦੇ ਅਰਥ ਕੀਤੇ ਨੇ, ਨਾਈਮ ਨਸੀਰ, ਤੇ ਅਲਫ ਦੇ ਕੀਤੇ ਨੇ ਕਿ ਇੱਕ ਨਾਲ ਅਹੱਦ ਪਰਮਾਤਮਾ ਨਾਲ ਜੁੜੇ। ਕਾਫ, ਕਾਫ ਦਾ ਅਰਥ ਹੈ ਕਬੀਰ, ਕਬੀਰ ਦਾ ਅਰਥ ਹੈ ਵੱਡਾ। ਇਹ ਸ਼ਬਦ ਵੈਸੇ ਕੁਰਾਨ ਦਾ ਹੈ ਕਬੀਰ। ਤੇ ਇੱਕ ਅਸੀਂ ਪੜ੍ਹਨੇ ਅੱਲਾਹੂ ਅਕਬਰ, ਅਕਬਰ ਦਾ ਅਰਥ ਹੁੰਦਾ ਸਭ ਤੋਂ ਵੱਡਾ। ਇਹ ਕਬੀਰ ਸ਼ਬਦ ਦਾ ਅਰਥ ਹੈ ਵੱਡਾ। ਇਹਦਾ ਭਾਵ ਇਹ ਵੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਕੱਕਾ ਲੱਗਾ ਹੈ, ਤੇ ਕੱਕੇ ਦਾ ਅਰਥ ਹੈ ਭਲਿਆ ਕਿ ਗੁਰੂ ਨਾਨਕ ਦਾ ਵਿਹੜਾ ਬਹੁਤ ਵੱਡਾ ਹੀ, ਇੱਥੇ ਸਾਰੀ ਮਾਨਵਤਾ ਦੀ ਸਮਾਈ ਹੋ ਜਾਂਦੀ ਹੈ, ਉਹ ਸਭ ਤੋਂ ਵੱਡੇ ਨੇ। ਫਿਰ ਮੈਂ ਸ਼ੇਰ ਪੜ੍ਹ ਦੇਣਾ, ਹਰ ਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ, ਅਲਿਫ ਮੈਨਾ ਅਹਦ, ਕਾਫ ਆਖਰੀ ਰਾ ਕਬੀਰ। ਭਾਈ ਨੰਦ ਲਾਲ ਸਾਹਿਬ ਹਜ਼ੂਰ ਦੇ ਦਰਬਾਰ ਵਿੱਚ ਆਉਂਦੇ ਨੇ। ਆਪ ਸਭ ਨੂੰ ਪਤਾ ਆਨੰਦਪੁਰ ਸਾਹਿਬ ਆਏ, ਧੰਨ ਗੁਰੂ ਕਲਗੀਧਰ ਸਵਾਮੀ ਜੀ ਦੇ ਦਰਸ਼ਨ ਤਾਂ ਕੀਤੇ, ਪਰ ਮਹਾਰਾਜ ਜੀ ਨੇ ਆਪਣੀ ਖੇਡ ਵਰਤਾਈ, ਜ਼ਿਆਦਾ ਉਹਨਾਂ ਨੂੰ ਬੁਲਾਇਆ ਨਹੀਂ। ਬੈਰਾਗ ਵਿੱਚ ਆਏ ਲਿਖੀ ਜਾਣ, ਤੇ ਜਿਸ ਦਿਨ ਹਜ਼ੂਰ ਦੀ ਨਜ਼ਰ ਪਈ, ਉਹਨਾਂ ਦੀਆਂ ਰਚਨਾਵਾਂ ਪੜੀਆਂ, ਬਖਸ਼ਾਂ ਵੀ ਕੀਤੀਆਂ, ਤੇ ਮਹਾਰਾਜ ਜੀ ਨੇ ਕਿਹਾ ਕੁਛ ਮੰਗੋ। ਕਹਿਣ ਲੱਗੇ ਕਿਰਪਾ ਕਰੋ, ਸੇਵਾ ਬਖਸ਼ ਦਿਓ। ਹੁਣ ਸਾਰਿਆਂ ਦੇ ਮਨ ਸੀ ਵੀ ਕਵੀਆਂ ਵਿੱਚ ਬਿਠਾਣਗੇ। ਹਜ਼ੂਰ ਨੇ ਕਿਹਾ ਸੇਵਾ ਲੈਣੀ ਜੇ? ਹਾਂ। ਕਹਿਣ ਲੱਗੇ ਲੰਗਰ ਦੇ ਭਾਂਡੇ ਮਾਂਜੋ ਤੇ ਲੰਗਰ ਪਕਾਇਆ ਕਰੋ, ਤੁਹਾਨੂੰ ਸੇਵਾ ਦਿੱਤੀ ਲੰਗਰ ਦੀ। ਏਡਾ ਵੱਡਾ ਵਿਦਵਾਨ, ਤੇ ਮਹਾਰਾਜ ਜੀ ਨੇ ਲੰਗਰ ਚ ਖੜੇ ਕਰ ਦਿੱਤਾ। ਉਹਨਾਂ ਨੇ ਕੱਪੜੇ ਸੇਵਾਦਾਰਾਂ ਵਾਲੇ ਪਾਲੇ, ਆਟਾ ਗੁੰਨਣਾ, ਦਾਲ ਬਣਾਉਣੀ, ਲੱਕੜਾਂ ਪਾੜਨੀਆਂ, ਸਾਰਾ ਦਿਨ ਚੁੱਲ੍ਹੇ ਅੱਗੇ ਬੈਠੇ ਰਹਿਣਾ, ਲੋਹ ਤਪਾਈ ਰੱਖਣੀ। ਕਦੀ ਉਹਨਾਂ ਇਹ ਨਹੀਂ ਕਿਹਾ ਮੈਂ ਵਿਦਵਾਨ ਤੇ ਮੇਰਾ ਕੰਮ ਲੰਗਰ ਚ। ਆ ਇਹ ਬਾਬਾ ਜੀ ਬਾਰੇ ਕਹਿੰਦੇ ਸਨ ਨਾ, ਮਨ ਤਾਰਾ ਸਿੰਘ ਜੀ ਬਾਰੇ, ਉਹਨਾਂ ਕਿਹਾ ਨਾ ਮੈਂ ਤਾਂ ਭਾਂਡੇ ਮਾਂਜਣਾ, ਕਿਸ਼ਹਿਰੇ ਤੋਂ ਨਾ ਮਿੰਤੇ ਕਥਾ ਕੀਰਤਨ ਵਿੱਚ ਲਿਖਿਆ ਬਾਬਾ ਜੀ ਉਹਨਾਂ ਦੇ ਜੀਵਨ ਚ। ਉਹਨਾਂ ਕਿਹਾ ਬਸ ਤੁਸੀਂ ਇਹ ਕੁਝ ਕਰੀ ਜਾਓ ਤੇ ਕਥਾ ਕੀਰਤਨ ਵਾਲੇ ਤੁਹਾਡੇ ਚਾਰਜ ਫਿਰ ਹੀ ਰਹਿਣਗੇ। ਅਦਬ ਕਰਦੇ ਨਾ ਸਾਰੇ, ਸੇਵਾ ਚ ਖਲੋਤੇ ਨੇ ਭਾਈ ਨੰਦ ਲਾਲ। ਆਨੰਦਪੁਰ ਸਾਹਿਬ ਹਜ਼ੂਰ ਅੱਜ ਦੁਪਹਿਰ ਤੋਂ ਬਾਅਦ ਆਮ ਸੰਗਤ ਨੂੰ ਮਿਲੇ ਨਹੀਂ। ਸੰਗਤ ਦੇ ਮਨ ਸੀ ਪਤਾ ਨਹੀਂ ਕੋਈ ਕਾਰਨ ਹੋਣਾ। ਹਜ਼ੂਰ ਨੇ ਅੱਜ ਖੇਡ ਕੀ ਵਰਤਾਈ ਕਿ ਆਪਣਾ ਭੇਖ ਬਦਲਿਆ, ਭਗਵੇਂ ਕੱਪੜੇ ਪਾ ਲਏ, ਹੱਥ ਵਿੱਚ ਚਿੱਪੀ ਪਕੜ ਲਈ ਤੇ ਰਾਤ ਨੂੰ ਹਨੇਰਾ ਜਦੋਂ ਪੈ ਗਿਆ, ਸੂਰਜ ਛਿਪਿਆ, ਰਾਤ ਆ ਰਹੀ ਏ, ਤੇ ਲੰਗਰਾਂ ਵਿੱਚ ਚਲੇ ਗਏ। ਆਵਾਜ਼ ਦਿੱਤੀ ਪ੍ਰਸ਼ਾਦਾ ਛਕਾਓ, ਭੁੱਖ ਲੱਗੀ ਏ। ਕਿਸੇ ਕਿਹਾ ਅਜੇ ਵਕਤ ਨਹੀਂ ਹੋਇਆ ਲੰਗਰ ਵਰਤਾਨ ਦਾ, ਕਿਸੇ ਕਿਹਾ ਅਜੇ ਸੇਵਾਦਾਰ ਪਕਾਉਂਦੇ ਪਏ ਨੇ। ਅਖੀਰ ਭਾਈ ਨੰਦ ਲਾਲ ਦੇ ਲੰਗਰ ਅੱਗੇ ਖਲੋਤੇ ਜਿਹੜੀ ਸੇਵਾ ਉਹਨਾਂ ਨੂੰ ਸਪੁਰਦ ਕੀਤੀ ਗਈ ਤੇ ਮਹਾਰਾਜ ਜੀ ਨੂੰ ਦੇਖ ਕੇ ਦੇਖਿਆ ਵੀ ਗੇਰਵੇਂ ਵਸਤਵਰ ਭਗਵੇਂ ਵਸਤਰ, ਸਾਧੂ ਹੱਥ ਚਿੱਪੀ ਪਕੜੀ, ਕਹਿਣ ਲੱਗੇ ਆਓ ਮਹਾਂਪੁਰਖੋ ਕਿਵੇਂ? ਤੇ ਹਜ਼ੂਰ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਪ੍ਰਸ਼ਾਦਾ ਛਕਣਾ, ਗੁਰੂ ਕਾ ਲੰਗਰ ਕਹਿ ਲੰਗਰ ਛਕਣ ਆਇਆ। ਕਹਿਣ ਲੱਗੇ ਦੇਖੋ ਮੇਰੇ ਹੱਥ ਆਟਾ ਮੈਂ ਗੁੰਨ ਕੇ ਆਇਆ, ਹੱਥਾਂ ਨੂੰ ਆਟਾ ਲੱਗਾ, ਦਾਲ ਮੈਂ ਚੁੱਲ੍ਹੇ ਤੇ ਰੱਖੀਏ, ਲੋਹ ਮੈਂ ਤਪਾਣੀ ਸ਼ੁਰੂ ਕਰ ਦਿੱਤੀ ਏ, ਇੱਕ ਕਿਰਪਾ ਕਰਿਓ ਤੁਸੀਂ ਜਾਇਓ ਨਾ, ਮੈਂ ਖੁਣੇ ਲੰਗਰ ਤਿਆਰ ਕੀਤਾ, ਖੁਣੇ ਛਕਾਇਆ। ਤੇ ਕਹਿਣ ਲੱਗੇ ਅਜੇ ਦੇਰੀ ਲੱਗੇਗੀ। ਕਹਿੰਦੇ ਦੇਰੀ ਕੋਈ ਨਹੀਂ, ਜੇ ਤੁਸੀਂ ਹੁਣੀ ਜਾਣਾ ਚਾਹੁੰਦੇ ਹੋ ਨਾ, ਜੋ ਕੁਝ ਮੇਰੇ ਕੋਲ ਭਿੱਜਾ ਸੁੱਕਾ ਹੈ ਤੁਸੀਂ ਚਿੱਪੀ ਵਿੱਚ ਪਵਾ ਕੇ ਲੈ ਜਾਓ, ਜੇ ਤੁਸੀਂ ਚਲੇ ਗਏ ਤੇ ਮੈਨੂੰ ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਇਹੀ ਮੰਤ ਜੀ ਦਾ ਹੀ ਸੀ ਨਾ, ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਕਹਿੰਦੇ ਨੇ ਹਜ਼ੂਰ ਬੈਠ ਗਏ ਜੀ, ਉਹਨਾਂ ਤਿਆਰ ਕੀਤਾ ਲੰਗਰ, ਖੁਸ਼ੀ ਨਾਲ ਛਕਾਇਆ ਆਪਣੇ ਹੱਥੀ। ਸਵੇਰੇ ਦਰਬਾਰ ਸਜਿਆ, ਹਜ਼ੂਰ ਨੇ ਬੁਲਾਇਆ, ਕਹਿਣ ਲੱਗੇ ਸਾਰੇ ਲਾਂਗਰੀ ਬੁਲਾਓ। ਸਾਰੇ ਬੁਲਾ ਲਏ, ਭਾਈ ਨੰਦ ਲਾਲ ਸਾਹਿਬ ਜੀ ਨੂੰ ਬੁਲਾਇਆ ਗਿਆ, ਮੋਢੇ ਤੇ ਪਰਨਾ ਰੱਖਿਆ, ਲੰਗਰ ਚੋਂ ਆਏ ਨੇ, ਕੱਪੜੇ ਉਹਨਾਂ ਦੇ ਉੱਤੇ ਕਾਲਖ ਲੱਗੀ, ਸਵਾਹ ਲੱਗੀ ਕੱਪੜਿਆਂ ਤੇ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਮੱਥਾ ਟੇਕਿਆ। ਹਜ਼ੂਰ ਹੁਕਮ, ਸਤਿਗੁਰੂ ਸਿੰਘਾਸਨ ਤੋਂ ਥੱਲੇ ਉੱਤਰ ਆਏ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਚ ਲਿਖਦੇ ਨੇ, ਸੰਗਤ ਦੇਖ ਰਹੀ ਏ ਤੇ ਮਹਾਰਾਜ ਜੀ ਜਦੋਂ ਥੱਲੇ ਆਏ, ਭਾਈ ਨੰਦ ਲਾਲ ਸਾਹਿਬ ਅਦਬ ਨਾਲ ਫਿਰ ਚਰਨਾਂ ਚ ਮੱਥਾ ਟੇਕਿਆ ਤੇ ਸਤਿਗੁਰੂ ਨੇ ਚਰਨਾਂ ਚ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ। ਸ਼ਬਦ ਕੀ ਕਹਿ? ਕਹਿਣ ਲੱਗੇ ਸਾਧ ਸੰਗਤ ਜੀ, ਨੰਦ ਲਾਲ ਪੋ ਹਮਰੋ ਦਾਤਾ। ਨੰਦ ਲਾਲ ਜੀ ਸਾਡੇ ਘਰ ਦੇ ਦਾਤੇ ਨੇ। ਨੰਦ ਲਾਲ ਪੋ ਹਮਰੋ ਦਾਤਾ ਭਗਤਨ ਭਾਵ, ਇਹ ਪ੍ਰੇਮਾ ਭਗਤੀ ਚ ਭਿੱਜੇ ਨੇ ਸੰਤਨ ਮਨ ਰਾਤਾ। ਰੱਬ ਦੀ ਬੰਦਗੀ ਕਰਨ ਵਾਲੇ ਸੰਤਾਂ ਦੇ ਚਰਨਾਂ ਵਿੱਚ ਇਹਨਾਂ ਦਾ ਮਨ ਰੰਗਿਆ ਹੈ। ਨੰਦ ਲਾਲ ਪੋ ਹਮਰੋ ਦਾਤਾ ਭਗਤਨ ਭਾਵ ਸੰਤਨ ਮਨ ਰਾਤਾ। ਕਹਿਣ ਲੱਗੇ ਸ਼ੁੱਧਤ ਨਾ ਦੇਖ ਸਕੈ ਚਿੱਤ ਭਾਰੋ, ਇਹ ਕਿਸੇ ਨੂੰ ਭੁੱਖਿਆ ਨਹੀਂ ਦੇਖ ਸਕਦਾ। ਦੇਗ ਕਰਨ ਮੈਂ ਜੋਏ ਮਮ ਪਿਆਰੋ, ਇਹ ਤਾਂ ਦੇਗ ਕਰਨ ਵਿੱਚ ਲੰਗਰ ਇਹਦਾ ਸਭ ਤੋਂ ਉੱਤਮ। ਤੇ ਸਤਿਗੁਰੂ ਨੇ ਭਰੇ ਦਰਬਾਰ ਚ ਕਿਹਾ ਕੁਛ ਮੰਗੋ। ਭਾਈ ਸਾਹਿਬ ਦੇ ਜ਼ਿੰਦਗੀ ਨਾਮੇ ਦੀਆਂ ਕੁਛ ਸਤਰਾਂ ਨੇ। ਹਜ਼ੂਰ ਕਹਿੰਦੇ ਕੁਛ ਮੰਗੋ, ਜੋ ਬਾਬਾ ਜੀ ਕਹਿ ਰਹੇ ਸੀ ਨਾ, ਗੁਰਮੁਖ ਰੋਮ ਰੋਮ ਹਰ ਧਿਆਵਾ, ਆਪਾਂ ਪ੍ਰਕਰਨ ਉਹੀ ਰੱਖੇ, ਕੁਛ ਮੰਗੋ। ਭਾਈ ਨੰਦ ਲਾਲ ਸਾਹਿਬ ਕਹਿੰਦੇ ਸਤਿਗੁਰੂ ਇੱਕ ਕਿਰਪਾ ਕਰੋ, ਆ ਦੋ ਅੱਖਾਂ ਤੁਸੀਂ ਦਿੱਤੀਆਂ ਨੇ ਜੋਤ, ਇਹਨੂੰ ਸਫਲਾ ਦਿਓ। ਕਹਿਣ ਲੱਗੇ ਦੱਸੋ ਕੀ? ਕਹਿੰਦੇ ਨੇ ਮੇਰੇ ਦੀਦਿਆਂ ਵਿੱਚ ਤੁਸੀਂ ਨਿਵਾਸ ਕਰ ਜਾਓ, ਜਦੋਂ ਮੈਂ ਦੇਖਾਂ ਹਰ ਥਾਂ ਤੇ ਆਪ ਜੀ ਦੇ ਦਰਸ਼ਨ ਕੋਲ। ਦੂਜਾ, ਆ ਦਿਲ ਅੰਦਰੋਂ ਭੁੱਜਾ ਪਿਆ ਕਈ ਜਨਮਾਂ ਦਾ, ਇਸ ਮਾਰੂ ਥਲ ਵਿੱਚ ਆਪਣੀ ਬਖਸ਼ਿਸ਼ ਦੀ ਬਰਸਾਤ ਕਰ ਦਿਓ, ਹਰਿਆਵਲ ਆ ਜਾਏ। ਤੀਸਰੀ ਕਿਰਪਾ ਕਰੋ, ਅੱਜ ਵਿਛੋੜੇ ਦੀ ਜਿਹੜੀ ਦੀਵਾਰ ਖੜੀ ਏ ਵਿੱਚ ਵਿਛੋੜੇ ਦੀ, ਉਹਨੂੰ ਤੋੜ ਦਿਓ। ਚੌਥੀ ਕਿਰਪਾ ਕਰੋ, ਹੁਣ ਇੱਕ ਜੀਵ ਨਾਲ ਗੱਲ ਨਹੀਂ ਬਣਦੀ, ਜਿੰਨੇ ਰੋਮ ਦਿੱਤੇ ਜੇ ਸਾਰੀਆਂ ਜੀਭਾਂ ਬਣਾ ਦਿਓ। ਸੱਚ ਏ ਵੇ ਸਾਰੀ ਜ਼ਿੰਦਗੀ ਮੈਂ ਤੈਨੂੰ ਹੀ ਜਪਦਾ ਰਹਾਂ। ਦੇਖੋ ਦਾਤ ਕੀ ਮੰਗੀ, ਸ਼ਬਦ ਸਨ, ਦੇਖੋ ਫਾਰਸੀ ਦੇ ਸ਼ਬਦ ਨੇ ਕਿ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਮੈਨੂੰ ਆਪਣੇ ਦੀਦਾਰ ਦੀ ਦਾਤ ਮੇਰੇ ਦੀਦਿਆਂ ਨੂੰ ਬਖਸ਼ ਦੇ। ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, सीना अमरा मक्स ने इसरार बख्श ई दिले बरियाने मारा शौक दे दर गलूयम बंदगीरा तौक दे खिजर मारा आरजुए वसल बख्श ई खजाने चश्म मारा फजल बख्श इन फिर अगलियां तुकाने खार सरे मयूम मुए फारसी विच कहने वाला नु केसन मम सर मुवे अजराइल गिरफ्ते। भाई नंद लाल साहब जी ने भी वरत्या उन्हां दा पढ़ने दीन दुनिया दर कमंदे आ परी रुखसारे मां हर दो आलम कीमते यक तार मुए मुए दर ते केस हर सरे मयूम एदा मर्त मेरे केस जिन्ने मेरे रोम ने हर सरे मयूम जुबान कुन अज करम एक कृपा कर मेरा रोम रोम जबान बना दे ता बगोयो बस भाकरा दम बदम मैं दम बदम तेरी भगती करदा रहा। हुण देखो इहदी शुरुआत कित्थों होई गुरमुख रोम रोम हर त्यावै संत का मार्ग है। बाबा जी दस रहे सन गुरु साहिब दी इक पौड़ी है। कई बार सोचना अर्थ करदे आ देखो घटो घट देखो पखंड है च कोई शक नहीं इन्हें बेईमाना हो जाइए भी अर्थां दे अनर्थ ही करी जाइए। हुण इक पौड़ी है एक दू जीवो लख हो है लख हो मैं लखवीस लख लख गेड़ा आखिए एक नाम जगदीश ए तरह पत पवड़ियां चढ़िया होए अकीस एदे विच किते नन्ना शब्द आए तुसी भी पढ़ दियो आपां रोज पाठ करने आ एक दू जीवो लख हो है लख हो मैं लखवीस लख लख गेड़ा आखिए एक नाम जगदीश ए तरह पत पवड़ियां चढ़िया होए इक्कीस किते नन्ना नहीं आया पर अर्थ करने वाले ने अर्थ कर दिते भी जे एक तो जीव लख हो जाए लख तो भी लख हो जाए भी लख विचों एक जबान लख व लख वारी वैगुरु कहे ते इन्ना भी जपो ता भी नहीं पहुंच सकते। हुण बंदा सोचे भी देखो इन्ना जपो ता भी नहीं महाराज एक तरीका दस रहे ने इन्नी बंदगी कर ता तू इक्कीस होवेगा इक्कीस मतलब एकमेक हो जाओगे। हुण इहदे अर्थ विद्वाना नू जे उत्तर देना होवे इहदे अर्थ गुरमुख रोम रोम हर त्यावे एक दू जीवो लख हो है एक जीव तो लख हो जाए लख होवे लखवीस ज्यो ज्यो बंदा सिमरन करदा त्यों त्यों इहदे अंगां उत्ते असर हुंदा है। पहला कली जबान बोलदी है कन्न सुनदे ने फिर अखां देखदियां ने कदी कदी इहदे शरीर विच ठंड जी वर्तन लग पैंदी है जदों मुकम्मल तौर ते रब दया करदा है उदों रोम रोम विच चरनार छिड़ जांदी है। एक दू जीवो लख होवे लख होवे लखवीस लख लख गेड़ा आखियां वार वार कहे वाहिगुरु लख लख गेड़ा आखियां एक नाम जगदीश। बाबा जी कहिंदे ने ए तरह पत पौड़ियां धर संत का मार्ग धर्म की पौड़ी ए तरह पत पौड़ियां चढ़िया होए इक्कीस 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 नहीं इक्कीस एकमेक हो जाए ईड़ी नू सियारी लगी एकमेक हो जाएगा जे तू एनी बंदगी करेगा। भाई नंद लाल साहब कहिंदे ने सच्चे पातशाह रोम रोम नू तुसी जबान बना दियो क्यों कहा जांदा सिख रोम ना कटे जिन्हें बाणी पढ़नी है जे जबान कटी जाएगी पढ़ेगा कितों जे सिखी कमान तुरिया जे अपनिया जीबा रोम ही कट्टन लग पिया ते रोम रोम जपेगा कितों रोम रोम जेड़ा ध्यान रख। दूजा शब्द सी संत का मार्ग धर्म की पौड़ी धर्म दे अर्थ की ने वैसे तो गुरबाणी ने कोई गुंजला नहीं पाईया सरल जिहा सानू उपदेश दिता बंदे नू समझ पै जाए। जिहड़ा धर्म शब्द है असल विच इह संस्कृत दा शब्द है इह त्री धातू चो निकलिया है ते एक शब्द असी वरतने रिलीजन पढ़े लिखे सज्जन रिलीजन कहिंदे ने इस्लाम वाले शब्द वरतदे ने मजहब है सारे शब्द पर्यावाची धर्म कह लो रिलीजन कह लो मजहब कह लो पर तिना शब्दां दे अर्थां दी गहराई विच जाओ इन्हां दे अर्थ बड़े गूढ़े ने। धर्म त्री धातू चो निकलिया संस्कृत का शब्द है एदा अर्थ है कि धारण करन योग धर्म का अर्थ है धारण करन योग। वैसे धर्म का अर्थ इंसाफ भी है धर्म का अर्थ फर्ज भी है धर्म का अर्थ कर्तव्य भी है कर्म भी है। हुण धर्म कई तरह के मैं बेनती करा मैं अध्यात्मक धर्म की गल नहीं कर लगा साढ़े संसार विच विचरदियां भी धर्म ने असी कहने राजे का धर्म इंसाफ करना मापियां दा धर्म है बच्चियां नू पालना बच्चियां दा धर्म है मापियां दा अदब करना पत्नी दा धर्म है पति ते भरोसा रखना पति दा धर्म है कि पत्नी तो बिना किसी होर वल निगाह नाल जानी तोलन वाले दा धर्म है कि वह सही तोले नौकर दा धर्म है सही नौकरी आ जरा नानक चुलियां सुचियां जे भर जाना कोई सारे धर्म की व्याख्या राजे चुली नियाव की हुण असल विच जो धर्म अर्थ शब्द है एदा अर्थ है धारण करना ते जिहड़ा धारण कर लैंदा उहनूं आपां धार्मिक कहिंदे एदा मतलब इहने धारण कर लिया की धारण कीता देखो गुरु साहिब ने कहा वर्ण वंड ने धर्म बनाए ब्राह्मण दा धर्म ए खत्री दा ए वैश दा ए शूद्र दा ए बाबा जी ने किते गुरु ग्रंथ साहिब विच कहा भी ब्राह्मण दा धर्म ए वे सारी बाणी च पढ़ो किते कहा भी आ शब्द कला ब्राह्मण पढ़े आ खत्री ने पढ़ना इनू वैश ना पढ़े किते गुरु ग्रंथ साहिब च नहीं महाराज जी ने जिहड़ा धर्म दिता ओदी परिभाषा सुखमनी साहिब तुसी रोज पढ़दे हो सर्व धर्म मैं श्रेष्ठ धर्म सारे धर्मां विचों श्रेष्ठ धर्म की है हर को नाम जप निर्मल कर्म इत्थे निर्मल कर्म बाद विच जप पहला है यह नहीं क्या निर्मल कर्म ते फिर जप हर को नाम जप निर्मल कर्म जदों कोई बंदगी करेगा सवास सवास उनू जपेगा जपन वाले दे कर्म कदी मैले नहीं हो सकते जेड़ा निर्मल नू जपेगा ओदे कर्म भी निर्मल होणगे जपेगा ते निर्मल कर्म निकलणगे हर को नाम जप निर्मल कर्म ते जेड़ा वर्ण आश्रम दे धर्म सन सतगुरु ने आसा की वार विच कहा कहन लगे जोग शब्दं इत्थे शब्द दा अर्थ है धर्म जोग शब्दं ज्ञान शब्दं वेद शब्दं ब्राह्मण है खत्री शब्दं सूर शब्दं शूद्र शब्दं प्राकृत है शूद्र शब्दं प्राकृत है सर्व शब्दं सारियां दा इको धर्म है केड़ा सर्व शब्दं एक शब्दं हर को नाम जप एक शब्दं एको ओंकार सर्व शब्दं एक शब्दं जे को जाने पेओ नानक तां का दास है सोई निरंजन देओ धर्म दा अर्थ ग्रहण करना अपना लेना हुण असी एक शब्द पढ़ने हैं मजहब ए शब्द एदी धातु है जूहब जूब तो बने मजहब ते जूब दा अर्थ जदों असी इस्लामिक कोश नूं फोलने हैं ते उहदे विच जूब दा अर्थ मिलदा सवर्ण चमकदा होया सोना जूब दा अर्थ मिलदा चानन प्रकाश सुनहरी किरणा सूरज दियां चानन भी होवे ते सुनहरा जूब तो शब्द बने मजहब ते मजहब दे अर्थ ए ने कि जिहड़ा परमात्मा दे ज्ञान दी रोशनी भी चलदा है जिहड़ा चानन भी चलदा है जिहड़ा परमात्मा दी रूहानी चानन विच जिंदगी जींदा है मजहब दा अर्थ कट्टड़ता नहीं मजहब दा अर्थ है कि चानन भी जीना ते आ शब्द है रिलीजन रिलीजन शब्द बनया रिलीजो धातु तो एदा अर्थ है टू री यूनाइट टुटे हुए नु दोबारा जोड़ देना रिलीजन दा अर्थ है खिंडे हुए नु जोड़ देना टुटे हुए नु मिला लेना सही अर्थां विच धर्म दा अर्थ ए वे कि परमात्मा दी बंदगी निर्मल कर्म धर्म दा अर्थ हंगता नहीं अफसोस अज शब्द धर्म वरते जा रहे ने साडे समाज विच ते जिन्ना धर्म दे नां थले अहंकार कूका मारदा पे शायद इन्ना मेरा ख्याल है समाज विच काम करन वाले दे नहीं शब्द धर्म धर्म शब्द इन्ने कमाल दा है व्यास जी ने लिखिया एक थां ते ओह कहन लगे ए देह एक दिन बिनस जानी है संसार अनित्य है धर्म ही नित्य है संसार ने एक दिन बिनस जाना है पर धर्म ने सदीव काल ही रहना है धर्म खुशबो वंडदा है धर्म कंडे नहीं चोबदा चेते रखियो धर्म ठोकरा नहीं मारदा धर्म ठुकराया होया नूं अपने नेड़े लिआउंदा है लोड़ है कि शब्द बाणी ते जो बाबा जी ने कहा कि रोम रोम बंदगी करे पर ओ ताई जेकर असी सत संगत गुरबाणी नाल जुड़ांगे आप समूह संगत दा तह दिलो धन्नवाद मैं समा आप जी दा ज्यादा लै गया वा बस इको ही बेनती है तुसी तां इत्थे बाणी पढ़न वाले संत बाबा प्रतपाल सिंह जी बाबा अजीत सिंह जी समूह सेवादार निम्रता भावना वाले ने आओ एक हीला मारीए बाबा जी बैठे ने बाबा सरबजोत सिंह जी मैं अखीर ते एक बेनती करके समाप्ति कर लगा तुसी ओए मेरी गल जरूर सुन जायो चाणक्य नीति च गल लिखी बड़ी सोहनी ओ कहिंदे ने एक बंदा ना ਰੁੱਖ ਦੇ ਥੱਲੇ ਨਾ ਰੋਜ਼ ਗੁੜ ਦਾ ਸ਼ਰਬਤ ਬਣਾ ਕੇ ਘੋਲ ਕੇ ਪਾ ਕੇ ਜਾਇਆ ਕਰੇ ਰੁੱਖ ਦੀਆਂ ਜੜ੍ਹਾਂ ਚ। ਤੇ ਵੇਖਣ ਵਾਲੇ ਕਹਿਣ ਲੱਗ ਪਏ ਵੀ ਜਿਹੜੇ ਦੇ ਵਿਰੋਧੀ ਸਨ ਵੀ ਇਹ ਕੀ ਕਰਨਾ। ਉਹ ਕਹਿੰਦਾ ਮੇਰੇ ਮਨ ਚ ਆਇਆ ਵੀ ਇਹ ਰੁੱਖ ਜਿਹੜਾ ਨਾ ਇਹਨੂੰ ਫਲ ਲੱਗਦੇ ਨੇ ਤੇ ਇਹਦੀਆਂ ਜੜ੍ਹਾਂ ਚ ਸ਼ਰਬਤ ਪਾਵਾਂ ਇਹਦੇ ਫਲ ਮਿੱਠੇ ਹੋਰ ਹੋ ਜਾਣ। ਉਹਨਾਂ ਕਿਹਾ ਵਾਕੀ ਪਰਉਪਕਾਰੀ ਜੀ ਇਹਦੇ ਵਰਗਾ ਹਮਦਰਦ ਕਿਹੜਾ ਰੁੱਖ ਦਾ। ਤੇ ਇੱਕ ਦਿਨ ਕਿਸੇ ਰਾਜਦਾਰ ਨੇ ਪੁੱਛਿਆ ਤੂੰ ਕਮਲਾ ਹੋ ਗਿਆ ਮੈਂ ਰੋਜ਼ ਵੇਹਨਾ ਤੂੰ ਰੁੱਖ ਦੀਆਂ ਜੜ੍ਹਾਂ ਚ ਸ਼ਰਬਤ ਪਾਉਂਦਾ ਪਿਆ। ਉਹ ਕਹਿੰਦਾ ਮੈਂ ਤੈਨੂੰ ਦੱਸਾਂ ਮੈਂ ਲੋਕਾਂ ਨੂੰ ਮੂਰਖ ਬਣਾਇਆ ਹੀ ਅਸਲ ਚ ਮੈਂ ਸ਼ਰਬਤ ਪਾ ਕੇ ਰੁੱਖ ਦੀਆਂ ਜੜ੍ਹਾਂ ਪੱਟਣੀਆਂ ਨੇ। ਉਹਨਾਂ ਕਿਹਾ ਜੇ ਜੜ ਪੱਟਣੀ ਹੈ ਕੁਹਾੜਾ ਲਿਆ ਜੜ ਪੱਟਣੀ ਤੇ ਆਰੀ ਲਿਆ ਕੋਈ ਲਿਆ ਸੱਬਲ। ਉਹ ਕਹਿੰਦਾ ਜੇ ਸਿੱਧਾ ਕੁਹਾੜਾ ਲੈ ਕੇ ਆ ਗਿਆ ਤੇ ਮੈਨੂੰ ਵੱਢ ਦੇਣਗੇ ਰੁੱਖ ਦੇ ਹੱਕ ਚ ਖਲੋਣਗੇ। ਉਹਨੇ ਕਿਹਾ ਜੇ ਸ਼ਰਬਤ ਬਣਾ ਕੇ ਪਾਏਗਾ ਫਿਰ ਕਹਿੰਦਾ ਫਿਰ ਕੁਹਾੜੇ ਦੀ ਲੋੜ ਨਹੀਂ ਤੁਸੀਂ ਦੇਖਿਓ ਕੋਈ ਦਿਨ ਸ਼ਰਬਤ ਪਾਵਾਂਗਾ। ਕੀੜੇ ਆ ਕੇ ਮਿੱਠੀ ਮਿੱਟੀ ਨੂੰ ਪੱਟਣਗੇ ਤੇ ਜਿਉਂ ਜਿਉਂ ਕੀੜੇ ਧਰਤੀ ਨੂੰ ਪੱਟ ਕੇ ਪੋਲਿਆਂ ਕਰਨਗੇ ਇੱਕ ਦਿਨ ਹਵਾ ਚੱਲੀ ਤੇ ਰੁੱਖ ਆਪਣੇ ਆਪ ਹੀ ਡਿੱਗ ਪਏਗਾ ਮੇਰਾ ਕੰਮ ਸਿਰੇ ਹੋ ਜਾਏਗਾ। ਖਿਮਾ ਕਰਿਓ ਅੱਜ ਬਾਬੇ ਨਾਨਕ ਦੇ ਰੁੱਖ ਨੂੰ ਸ਼ਰਬਤ ਪਾਉਣ ਦਾ ਯਤਨ ਕੀਤਾ ਜਾ ਰਿਹਾ ਇਹਨੂੰ ਪੋਲਾ ਕਰ ਲਈਏ ਕਿਉਂਕਿ ਸਿੱਧਾ ਕੁਹਾੜਾ ਲੈ ਕੇ ਆਓਗੇ ਕਿਰਪਾਨ ਉਤਾਰ ਕੇ ਆਉਣਗੇ ਚੇਤੇ ਰੱਖਿਓ ਤੇ ਵਿਰੋਧ ਹੋਵੇਗਾ। ਉਹਨਾਂ ਕਿ ਇੱਕ ਕੰਮ ਕਰੋ ਇਹ ਹੀ ਕਿਰਪਾਨ ਪਾਓ ਇਹ ਹੀ ਨਿਤਨੇਮ ਦੀ ਗੱਲ ਪਹਿਲਾਂ ਕਰੋ ਤੇ ਇਹਨਾਂ ਦੀਆਂ ਜੜ੍ਹਾਂ ਵਿੱਚ ਪੰਥ ਪੰਥ ਕਹਿ ਕੇ ਇਹੋ ਜਿਹਾ ਮਿੱਠਾ ਜਿਹਾ ਸ਼ਰਬਤ ਪਾਓ ਕਿ ਇਹਨਾਂ ਨੂੰ ਆਪਾਂ ਹਿਲਾ ਕੇ ਰੱਖ ਦਈਏ। ਮੇਰੀ ਬੇਨਤੀ ਹੈ ਨਿਤਨੇਮ ਕਦੀ ਜ਼ਿੰਦਗੀ ਛੱਡਣਾ ਨਹੀਂ। ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਦੋ ਬਾਣੀਆਂ ਆਪਾਂ ਸ਼ਾਮੀ ਕਰਨੇ ਆ ਪਰ ਇਸ ਤੋਂ ਇਲਾਵਾ ਸੁਖਮਨੀ ਸਾਹਿਬ ਆਸਾਂ ਕੀ ਵਾਰ ਹੁਣ ਤਾਂ ਲੜਨ ਲੱਗ ਪਏ ਨਾ ਇਹ ਕਥਾ ਕਰਦਿਆਂ ਕਰਦਿਆਂ ਲੜੀ ਜਾਂਦੇ ਇੰਨੀਆਂ ਬਾਣੀਆਂ ਇੰਨੀਆਂ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਹਿੰਦੇ ਨੇ ਮੈਂ ਤੇ ਚਾਹਨਾ ਤੇਰਾ ਸਾਹ ਹੀ ਕੋਈ ਨਾ ਖਾਲੀ ਜਾਏ ਕੁਦਰਤ ਕੀਮ ਨਾ ਜਾਣੀ ਹੈ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ। ਨਿਤਨੇਮ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਆਪ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।